देखिए लेटेस्ट एपिसोड्स बिल्कुल एड फ्री।
दिल दिया गला दिल च रजानिया दिल तो जुबान तक ले आवांगे।
ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਦਿਲ ਦੀਆਂ ਗੱਲਾਂ ਵਿੱਚ ਸੋਨਮ ਬਾਜਵਾ ਸੀਜ਼ਨ 2 ਚ। ਹਰ ਦਿਲ ਚਾਹੁੰਦਾ ਹੈ ਇੱਕ ਦੂਜੇ ਨਾਲ ਖੁੱਲ ਕੇ ਦਿਲ ਦੀਆਂ ਗੱਲਾਂ ਕਰੇ ਤੇ ਸੈਲੀਬ੍ਰਿਟੀਜ਼ ਦੀਆਂ ਅਜਿਹੀਆਂ ਹੀ ਦਿਲ ਨੂੰ ਛੂ ਲੈਣ ਵਾਲੀਆਂ ਮੁਲਾਕਾਤਾਂ ਨੂੰ ਤੁਹਾਡੀਆਂ ਯਾਦਾਂ ਦਾ ਹਿੱਸਾ ਬਣਾਉਣ ਲਈ ਅਸੀਂ ਲੈ ਕੇ ਆਏ ਹਾਂ ਦਿਲ ਦੀਆਂ ਗੱਲਾਂ ਸੀਜ਼ਨ 2। ਅੱਜ ਦੇ ਸਾਡੇ ਜੋ ਗੈਸਟ ਨੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਤੇ ਹਿੱਟਸ ਗਾਣੇ ਦਿੱਤੇ ਨੇ ਤੇ ਆਪਣੇ ਸੰਗੀਤ ਦੇ ਰਾਹੀਂ ਸਿੰਗਰਸ ਦੇ ਦਿਲ ਦੀਆਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਾਇਆ। ਤੁਸੀਂ ਸਾਰਿਆਂ ਨੇ ਕਈ ਗਾਣਿਆਂ ਵਿੱਚ ਸੁਣਿਆ ਹੋਗਾ ਦੇਸੀ ਕਰੂ ਦੇਸੀ ਕਰੂ, ਪਰ ਇਹ ਦੇਸੀ ਕਰੂ ਦੇ ਪਿੱਛੇ ਕੋਈ ਇੱਕ ਨਹੀਂ ਪਰ ਦੋ ਜਾਣੇ ਨੇ। ਪਲੀਜ਼ ਵੈਲਕਮ ਗੋਲਡੀ ਐਂਡ ਸਤਪਾਲ ਫਰੋਮ ਦੇਸੀ ਕਰੂ। ਬਹੁਤ ਬਹੁਤ ਸਵਾਗਤ ਹੈ ਦਿਲ ਦੀਆਂ ਗੱਲਾਂ ਸੀਜ਼ਨ 2 ਵਿੱਚ। ਆ ਜਾਓ, ਪਲੀਜ਼ ਹੈਵ ਅ ਸੀਟ।
ਪੱਕੀ ਯਾਰੀ ਮੈਂ ਤਰ੍ਹਾਂ ਦੇ ਡੱਬ ਦੀ
ਨੱਚਣ ਟੱਪਣ ਵਾਲੇ ਗਾਣੇ ਥੋੜਾ ਬਹੁਤ ਭੰਗੜਾ ਵੀ ਨੀ ਆਉਂਦਾ
ਸਾਨੂੰ? ਓਦਾਂ ਬੰਨ ਕੇ ਆਉਂਦਾ ਨੀ ਡੀਜੇ ਦੇ ਓਦਾਂ,
ਉਹ ਤਾਂ ਬੈਸਟ ਹੁੰਦਾ ਆ। ਦੁਬਾਰਾ ਐਂਟਰੀ ਕਰੀਏ ਦੁਬਾਰਾ ਭੰਗੜੇ ਦੇ ਨਾਲ। ਅੱਛਾ ਗੋਲਦੀ ਤੇ ਸਤਪਾਲ, ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੇ ਇੰਨੇ ਵਧੀਆ ਗਾਣੇ ਆ, ਹਰ ਥਾਂ ਤੁਹਾਡੇ ਗਾਣੇ ਚੱਲਦੇ ਆ, ਇੰਨੇ ਸੁਪਰ ਹਿੱਟ ਗਾਣੇ ਆ ਵਿਆਹਾਂ 'ਚ ਪਾਰਟੀਜ਼ 'ਚ, ਲੋਕੀ ਗੇੜੀ ਲਾਉਂਦੇ ਆ ਗੱਡੀਆਂ 'ਚ ਉਦੋਂ, ਲੇਕਿਨ ਕਦੇ ਵੀ ਤੁਹਾਨੂੰ ਸਾਹਮਣੇ ਨਹੀਂ ਲੋਕੀ ਦੇਖਦੇ ਜ਼ਿਆਦਾ। ਕਿਉਂ ਤੁਸੀਂ ਮਤਲਬ ਬਹੁਤ ਜ਼ਿਆਦਾ ਦੋਨੋਂ ਸ਼ਾਈ ਹੋ, ਤੁਹਾਨੂੰ ਮਤਲਬ ਥੋੜੀ ਸੰਗ ਜ਼ਿਆਦਾ ਆਉਂਦੀ ਹੈ?
ਡਰ ਲੱਗ ਰਿਹਾ ਹੁਣ ਵੀ ਥੋੜਾ।
ਡਰ ਲੱਗ ਰਿਹਾ ਕਿਉਂ? ਮੈਂ ਤੁਹਾਨੂੰ ਡਰਾਵਣੀ ਲੱਗ ਰਹੀ ਹਾਂ?
ਨਹੀਂ ਨਹੀਂ, ਉਦਾਂ ਕੈਮਰਾ ਫੇਸ ਕਰਨਾ ਵਧੀਆ ਨਹੀਂ ਲੱਗਦਾ, ਵਧੀਆ ਨਹੀਂ ਲੱਗਦਾ, ਉਦਾਂ ਥੋੜਾ ਜਿਹਾ ਹੁੰਦੀ ਹੈ, ਐਂਜ਼ਾਇਟੀ ਫੀਲ ਹੁੰਦੀ ਹੈ।
ਅੱਛਾ, ਪਰ ਆਈ ਡੋਂਟ ਥਿੰਕ ਸੋ, ਗੋਲਡੀ ਦੇ ਨਾਲ ਤਾਂ ਨਹੀਂ ਹੈਗਾ ਇਹਦਾ, ਕਿਉਂਕਿ ਥੋੜਾ
ਜਿਹਾ ਸਤਪਾਲ ਤੋਂ ਥੋੜਾ ਘੱਟ ਮਤਲਬ ਉਦਾਂ, ਪਰ ਅਸੀਂ ਹੈਗੇ ਸ਼ਾਏ ਆ। ਹਾਂ, ਮੈਨੂੰ ਤਾਂ ਅਸੀਂ ਵੀ ਇੱਕ ਦੋ ਵਾਰ ਐਂਟਰੀਆਂ ਹੋਣਗੀਆਂ ਹਨਾ, ਚਲੋ
ਹੈ
ਉਦੋਂ ਸਿੱਧੇ ਕੰਮ ਚੱਲ ਪਿਆ,
ਫਸਟ ਟੇਕ ਓਕੇ
ਜੀ। ਮੈਨੂੰ ਮੈਂ ਐਕਸਪੈਕਟ ਨਹੀਂ ਸੀ ਕਰਿਆ, ਮੈਂ ਕਿਹਾ ਵੀ ਜਿੱਦਾਂ ਸ਼ੁਰੂ ਹੋ ਗਿਆ, ਮੈਨੂੰ ਤਾਂ ਐਸੇ ਵੀ ਚਲੋ ਆਏ ਹੈਲੋ ਜੀ ਹੈਲੋ ਅਸੀਂ ਕਿਹਾ ਬੈਠੇ ਨਾ, ਮੈਂ ਕਿਹਾ ਤਾਂ ਸ਼ੁਰੂ ਵੀ ਹੋ ਗਿਆ, ਮੈਨੂੰ ਤਾਂ 5 ਮਿੰਟ ਸੈਟਿੰਗ ਹੋਇਆ, ਅੱਧੀ ਇੰਟਰਵਿਊ ਤਾਂ ਲੰਘ ਗਈ ਸਾਡੀ, ਆਈ ਨਰਵਸ ਹੋਇਆ ਦੀ।
ਗੋਲਦੀ ਇਹ ਪਹਿਲੀ ਗੱਲ ਐਗਜ਼ਾਮ ਨਹੀਂ ਹੈ, ਤੁਹਾਡੇ ਫੇਸ ਦੀ ਲੁੱਕ ਮੈਨੂੰ ਦੇਖ ਕੇ ਇੱਦਾਂ ਲੱਗ ਰਿਹਾ ਕਿ ਕੋਈ ਟੀਚਰ ਸਾਹਮਣੇ ਬੈਠੀ ਔਰ ਇੱਕ ਐਗਜ਼ਾਮ ਹੋ ਰਿਹਾ ਆ। ਸੋ ਅੱਛਾ, ਥੋੜੀ ਡੀਪ ਬਰੀਥਿੰਗ ਕਰੋ,
ਕਦੇ ਕਰੀ ਸਟਾਰਟ। ਜਿਵੇਂ ਏਅਰਪੋਰਟ ਵਾਲੀ ਫੀਲ ਹੋ ਗਈ ਜਾਂ ਇੰਟਰਵਿਊ ਵਾਲੀ, ਸਾਨੂੰ ਸੇਮ ਲੱਗਦੀ ਹੈ ਕਿਉਂਕਿ ਸਕੂਲ 'ਚ ਸੀ ਨਾ ਜਦੋਂ ਪ੍ਰਿੰਸੀਪਲ ਦਾ ਆਫਿਸ।
ਮੈਂ ਤੁਹਾਡੇ ਨਾਲ ਕੰਮ ਕੀਤਾ ਹੋਇਆ, ਮੈਂ ਤੁਹਾਨੂੰ ਮਿਲੀ, ਤੁਸੀਂ ਮੈਨੂੰ ਇੱਦਾਂ ਤੇ ਨਹੀਂ ਸੀ ਮਿਲੇ ਉਦੋਂ।
ਡਨ, ਥੋੜਾ ਜਿਹਾ ਹੁੰਦੇ ਆ ਰਿਲੈਕਸ।
ਸੋ ਗੋਲਡੀ, ਮੈਂ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰੂੰਗੀ, ਥੋੜਾ ਜਿਹਾ ਮੈਨੂੰ ਆਪਣੀ ਜਰਨੀ ਬਾਰੇ ਦੱਸੋ ਕਿ ਸ਼ੁਰੂਆਤ ਕਿੱਦਾਂ ਹੋਈ, ਕਦੋਂ ਸੋਚਿਆ ਕਿ ਵੀ ਮੈਂ ਆਹੀ ਕਰਨਾ ਆ। ਸੋ ਥੋੜਾ ਜਿਹਾ ਮੈਨੂੰ ਦੱਸੋ ਇਹਦੇ ਬਾਰੇ।
ਮੈਨੂੰ ਸਿੰਗਿੰਗ ਦਾ ਸ਼ੌਕ ਸੀਗਾ ਬਚਪਨ ਤੋਂ, ਜਿੱਦਾਂ ਸਕੂਲ ਦੇ ਵਿੱਚ ਫਰੈਂਡਸ ਕਹਿੰਦੇ ਸੀ ਵੀ ਗਾ ਹਨਾ, ਜਿਵੇਂ ਕੋਈ ਫੈਸਟੀਵਲ ਆ ਜਾਂਦਾ ਸੀਗਾ ਉੱਥੇ ਗਾਉਂਦਾ ਸੀਗਾ ਮੈਂ, ਤੇ ਏਦਾਂ ਹੀ ਕਾਲਜ ਦੇ ਵਿੱਚ ਸਟਾਰਟ ਹੋ ਗਿਆ।
ਓਕੇ,
ਸੋ ਉੱਥੇ ਮਤਲਬ ਵੀ ਟੈਲੈਂਟ ਹੰਟ ਹੋ ਗਿਆ, ਯੂਥ ਫੈਸਟੀਵਲ ਹੋ ਗਿਆ। ਯੂਥ ਫੈਸਟੀਵਲ ਮੇਰਾ ਉੱਦਾਂ ਕਦੇ ਪ੍ਰਾਈਜ਼ ਨਹੀਂ ਆਇਆ।
ਅੱਛਾ,
ਮੈਂ ਨਰਵਸ ਹੋ ਜਾਂਦਾ ਸੀ ਭੀੜ ਦੇਖ ਕੇ, ਕਈ ਵਾਰ ਸਕੇਲ ਅਪ ਚੱਕ ਤਾ ਕਈ ਵਾਰ ਭੁੱਲ ਗਿਆ, ਉਹ ਥੋੜੀ ਸਿੰਸੇਰਿਟੀ ਥੋੜੀ ਜਿਹੀ ਘੱਟ ਸੀਗੀ। ਤੇ ਫਿਰ ਏਦਾਂ ਹੀ ਫਿਰ ਮੈਂ ਐਮ ਬੀ ਏ ਕਰਨ ਲੱਗਿਆ, ਤੇ ਐਮ ਬੀ ਏ ਜਦੋਂ ਕਰਦੇ ਸੀਗੇ।
ਅੱਛਾ, ਤੁਸੀਂ ਮੈਨੂੰ ਪੜਾਕੂ ਤਾਂ ਕਿਸੇ ਵੀ ਐਂਗਲ ਤੋਂ ਮਤਲਬ ਅਸੀਂ
ਐਦਾਂ ਯੂਨੀਵਰਸਿਟੀ ਅਸੀਂ ਆਪਣੇ ਹਿਸਾਬ ਦੀ ਫੜ ਲਈ ਸੀ ਕੋਈ।
ਅੱਛਾ, ਔਰ ਤੁਸੀਂ ਕਿੱਦਾਂ ਚੁਣੇ, ਸੋਚਿਆ ਕਿ ਮੈਂ ਐਮ ਬੀ ਏ ਕਰਨਾ ਆ?
ਉਹਨੂੰ ਟ੍ਰੈਂਡ ਬੜਾ ਸੀਗਾ ਐਮ ਬੀ ਏ ਦਾ, ਨਵੇਂ ਨਵਾਂ
ਅੱਛਾ ਟ੍ਰੈਂਡ ਸੀਗਾ ਐਮ ਬੀ ਏ ਦਾ,
ਪੰਜਾਬ ਤੁਹਾਨੂੰ ਪਤਾ ਜੋ ਟ੍ਰੈਂਡ ਚੱਲਦਾ ਨਾ ਉਧਰੋਂ ਆਉਂਦੇ ਸਾਰੇ।
ਓਕੇ, ਤਾਂ ਤੁਸੀਂ ਐਮ ਬੀ ਏ ਕੀਤੀ ਹੋਈ ਆ?
ਯੈਸ,
ਵੈਰੀ ਇੰਪ੍ਰੈਸ।
ਫਿਰ ਮੈਨੂੰ ਜੋਬ ਮਿਲ ਗਈ।
ਅੱਛਾ,
ਜੋਬ ਸੀਗੀ ਉਹੀ ਫਾਈਨੈਂਸ਼ੀਅਲ ਸਰਵਿਸਿਜ਼ ਦੀ ਹਨਾ, ਬੰਦਾ ਆਇਆ ਮੈਨੂੰ ਕਹਿੰਦਾ ਜਿਹੜਾ ਉਹ ਸੀਗਾ ਸਾਡੇ ਉਹਦੇ ਬ੍ਰਾਂਚ ਦੇ ਵਿੱਚ, ਮੈਨੂੰ ਕਹਿੰਦਾ ਤੇਰੇ ਕਿੰਨੇ ਕੁ ਫਰੈਂਡਸ ਨੇ? ਬਹੁਤ ਬਹੁਤ। ਲਿਸਟ ਬਣਾਓ ਇੱਕ। ਮੈਂ ਕਿਹਾ ਚਲੋ ਬਣਾ ਲਓ,
ਲਿਸਟ 'ਚ ਮੈਂ ਵੀ ਸੀ।
ਸਤਾ, ਮੈਂ ਕਿਹਾ ਚਲੋ ਲਿਸਟ ਬਣਾਈ ਵੱਡੀ ਸਾਰੀ ਹੈ ਨਾ, ਤੇ ਮੈਨੂੰ ਕਹਿੰਦਾ ਇਕੱਲੇ ਇਕੱਲੇ ਨੂੰ ਲਾ ਫੋਨ ਪਾਲਸੀਆਂ ਵੇਚ। ਮੈਂ ਕਿਹਾ ਇਹ ਕੀ ਹੋ ਗਿਆ?
ਕਿੰਨੀਆਂ ਕੁ ਵਿਕੀਆਂ?
ਸਾਨੂੰ ਥਾਈਲੈਂਡ ਦਾ ਟੂਰ ਆ ਗਿਆ, ਕਹਿੰਦੇ ਜੀ ਸਿਰਫ ਇਹ ਕਹਿੰਦੇ ਪਹਿਲੀ ਵਾਰ ਹੋਇਆ ਵੀ ਇੰਨੇ ਘੱਟ ਪਾਲਸੀਆਂ ਦੇ ਵਿੱਚ ਤੁਹਾਨੂੰ ਥਾਈਲੈਂਡ ਦਾ ਟੂਰ ਮਿਲ ਰਿਹਾ ਨਾ। ਮੈਂ ਕਿਹਾ ਅੱਛਾ
ਥਾਈਲੈਂਡ ਦਾ ਟੂਰ,
ਠੀਕ ਆ। ਮੈਂ ਕਿਹਾ ਚਲੋ ਕਰ ਦਿੰਦੇ ਫਿਰ ਰਿਸ਼ਤੇਦਾਰ, ਉਹ ਕਿਉਂਕਿ ਉਹੀ ਕਰਾਉਂਦੇ ਸੀ ਨਾ।
ਹਾਂਜੀ,
ਰਿਸ਼ਤੇਦਾਰ ਫੜੇ ਫਿਰ ਉਹਨਾਂ ਦੇ ਕਰੀ 25-30 ਹਜ਼ਾਰ ਦੀਆਂ, ਕਹਿੰਦੇ ਯਾਰ ਦੋਸਤ ਦੀ ਚੈੱਕ ਬੁੱਕ ਉਹਦੇ ਕੋਲ ਪਈ ਸੀ, ਮੈਂ ਪੋਸਟ ਇੱਟ ਚੈੱਕ ਪਾ ਕੇ ਮੈਂ ਜਹਾਜ਼ 'ਚ ਚੜ੍ਹ ਗਿਆ ਆਪਣਾ। ਉਹ ਮੈਨੂੰ ਜਹਾਜ਼ 'ਚ ਮੈਨੂੰ ਮਤਲਬ ਕਹਿੰਦਾ ਦੇਖ ਵੀ ਤੇਰਾ ਚੈੱਕ ਬਾਊਂਸ ਤਾਂ ਨਹੀਂ ਆਊਗਾ, ਤੇਰੇ ਜਿਹੜਾ ਫਰੈਂਡ ਦੀ ਕਰੀਆ। ਮੈਂ ਕਿਹਾ ਨਾ ਨਾ ਸਰ ਨਹੀਂ ਹੋਊਗਾ, ਕੋਈ ਚੱਕਰ ਨਹੀਂ, ਤੁਸੀਂ ਸਰ ਰਿਲੈਕਸ ਕਰੋ। ਉਹ ਅਸੀਂ ਲੈਂਡ ਹੋਏ ਹੀ ਆ, ਘੰਟੇ ਦੋ ਘੰਟੇ ਬਾਅਦ ਮੇਰੇ ਕੋਲ ਆ ਗਿਆ, ਥੋੜਾ ਮੂੰਹ ਖੜਿਆ ਜਿਹਾ ਲੈ ਕੇ। ਮੈਂ ਕਿਹਾ ਕੀ ਹੋ ਗਿਆ? ਤੇਰਾ ਚੈੱਕ ਬਾਊਂਸ ਹੋ ਗਿਆ। ਮੈਂ ਕਿਹਾ ਹੈ? ਅੱਛਾ ਤਾਂ ਪਤਾ ਸੀ ਬਾਊਂਸ ਹੋਣਾ,
ਪਰ ਹੁਣ ਤਾਂ ਪਹੁੰਚ ਹੀ ਗਏ ਸੀ, ਲੈਂਡ ਕਰ ਗਏ ਥਾਈਲੈਂਡ।
ਅੱਛਾ ਫਿਰ ਸਾਡੇ ਖੰਨੇ ਸੀਗਾ ਸਟੂਡੀਓ, ਸੁਖਦਰਸ਼ਨ ਸਟੂਡੀਓ, ਉੱਥੇ ਫਿਰ ਕੀ ਸੀਗਾ, ਉੱਥੇ ਸਤਪਾਲ ਟ੍ਰੇਨਿੰਗ ਲੈ ਰਿਹਾ ਸੀਗਾ। ਸਾਡੀ ਮੁਲਾਕਾਤ ਪਹਿਲਾਂ ਉੱਥੇ ਹੋਈ ਸੀ 2003 ਦੇ ਵਿੱਚ।
ਅੱਛਾ,
ਜਦੋਂ ਮੈਂ ਮਤਲਬ ਜੋਬ ਤੋਂ ਫੈਡਅਪ ਜਿਹਾ ਹੋ ਜਾਂਦਾ ਸੀ, ਮੈਂ ਉੱਥੇ ਚਲੇ ਜਾਂਦਾ ਸੀ। ਮੈਂ ਕਿਹਾ ਯਾਰ ਵੀ ਇਹ ਸਿਸਟਮ ਜਿਹਾ ਸੈੱਟ ਨਹੀਂ ਆ ਰਿਹਾ, ਮੈਂ ਜੋਬ ਛੱਡਤੀ। ਮੈਂ ਕਿਹਾ ਵੀ ਇਹਨੂੰ ਅਸੀਂ ਸਟੂਡੀਓ ਨੂੰ ਆਪਾਂ ਕੰਟੀਨਿਊ ਕਰਦੇ ਹਾਂ ਰਲ ਕੇ।
ਹਾਂਜੀ,
ਫਿਰ ਜਦੋਂ ਕਰਿਆ ਜੀ ਉਹ, ਤੇ ਫਿਰ ਅੱਗੇ ਜਰਨੀ ਸਟਾਰਟ ਸਾਡੀ ਹੋ ਗਈ ਉੱਥੋਂ, ਫਿਰ ਅਸੀਂ ਇਕੱਠਿਆਂ ਨੇ ਕਰ ਲਿਆ।
ਤੇ ਸਤਪਾਲ ਤੁਸੀਂ ਵੀ ਥੋੜਾ ਜਿਹਾ ਮੈਨੂੰ ਦੱਸੋ ਕਿ ਕਦੋਂ ਤੁਸੀਂ ਡਿਸਾਈਡ ਕੀਤਾ, ਜਾਂ ਬਚਪਨ 'ਚ ਤੁਹਾਡਾ ਕੀ ਥੋਟ ਪ੍ਰੋਸੈਸ ਸੀ? ਇਹੀ ਸੀਗਾ ਕਿ ਮੈਂ ਮਿਊਜ਼ੀਸ਼ੀਅਨ ਬਣਨਾ ਆ?
ਨਹੀਂ, ਮੈਂ ਅਸਲ ਵਿੱਚ 8th ਦੇ ਪੇਪਰ ਦਿੱਤੇ ਸੀ ਉਦੋਂ।
ਅੱਛਾ,
ਆਪਣੇ ਬੋਰਡ ਦੀ ਆ ਨਾ 8th ਦੇ, ਤੇ ਉਹਦਾ ਰਿਜ਼ਲਟ ਥੋੜੀ ਦੇਰ ਬਾਅਦ ਆਉਂਦਾ।
ਹਾਂ,
ਤੇ ਉਦੋਂ ਮੇਰੀ ਉਹ ਸਟੱਡੀ ਤੋਂ ਬਾਅਦ ਥੋੜੀ ਬ੍ਰੇਕ ਪਈ। ਉਹ ਬ੍ਰੇਕ ਵਿੱਚ ਮੈਂ, ਮੇਰੇ ਗਵਾਂਢੀ ਹੁੰਦੇ ਸੀ, ਮੇਰੇ ਅੰਕਲ ਉਹ ਸਿੰਗਰ ਸੀ, ਤਾਂ ਉਹਨਾਂ ਨੇ ਮੈਨੂੰ ਸਟੂਡੀਓ ਵਿੱਚ ਛੱਡਤਾ, ਕਹਿੰਦੇ ਤੂੰ ਮਿਊਜ਼ਿਕ ਸਿੱਖ ਲੈ। ਤੇ ਉੱਥੇ ਮੈਂ ਸਿੱਖਣ ਚਲਾ ਗਿਆ, ਤੇ ਉਹ ਫਿਰ ਜਦੋਂ ਮੇਰਾ ਉਹਦੇ ਵਿੱਚ ਮਨ ਲੱਗ ਗਿਆ, ਫਿਰ ਮੇਰਾ ਪੜ੍ਹਾਈ ਨੂੰ ਵੀ ਮਨ ਨਹੀਂ ਕਰਿਆ। ਮੈਂ 8th ਹੀ ਪੜ੍ਹਿਆ, ਤੇ ਉੱਥੇ ਫਿਰ 2010 ਦੇ ਵਿੱਚ ਸਾਨੂੰ ਬੰਟੀ ਵੀਰਾ ਮਿਲ ਗਿਆ, ਬੰਟੀ ਵੈਂਸ ਵੀਰਾ, ਜਿਹਨਾਂ ਨੇ ਸਾਨੂੰ ਦੇਸੀ ਗੁਰੂ ਨਾਮ ਦਿੱਤਾ।
ਅੱਛਾ,
ਹਾਂਜੀ, ਉਹਨਾਂ ਨੇ ਅਸਲ ਵਿੱਚ ਇੱਕ ਐਲਬਮ ਦਾ ਨਾਮ ਰੱਖਿਆ ਸੀ ਦੇਸੀ ਗੁਰੂ।
ਓਕੇ,
ਤਾਂ ਅਸੀਂ ਉਹਨਾਂ ਨੂੰ ਬੰਟੀ ਵੀਰੇ ਤੱਕ ਪਹੁੰਚ ਕਰੀ ਸੀ ਵੀ ਅਸੀਂ ਮਿਊਜ਼ਿਕ ਕਰਦੇ ਹਾਂ, ਤੇ ਸਾਡੇ ਗਾਣੇ ਸੁਣੋ ਸਾਨੂੰ ਕੋਈ ਚਾਂਸ, ਜਦੋਂ ਹੁੰਦਾ ਹੀ ਆ ਹਰ ਇੱਕ ਨੂੰ। ਤਾਂ ਬੰਟੀ ਵੀਰੇ ਨੇ ਸਾਡੇ 2-3 ਗਾਣੇ ਸੁਣੇ, ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਨਾਮ ਗੋਲਡੀ ਸਤਪਾਲ ਹੈ। ਉਹ ਕਹਿੰਦੇ ਵੀ ਏਦਾਂ ਦਾ ਨਾਮ ਨਹੀਂ ਚੱਲਣਾ।
ਅੱਛਾ,
ਕਿਉਂਕਿ ਹੋਰੇ ਤਰ੍ਹਾਂ ਦਾ ਨਾਮ ਹੈ, ਜਿੱਦਾਂ ਉਹਦੇ ਵਿੱਚ
ਪੋਸਟਰ ਤੇ ਕਹਿੰਦਾ ਪੂਰਾ ਐਡਾ ਭਰ ਜਾਂਦਾ ਯਾਰ ਤੁਹਾਡੇ, ਹਨਾ। ਉਹਨਾਂ ਨੇ ਫਿਰ ਸਾਨੂੰ ਦੇਸੀ ਗੁਰੂ ਉਹਨਾਂ ਦਾ ਜਿਹੜੀ ਆਲਮ ਦਾ ਸੀਗਾ।
ਹਾਂਜੀ, ਤਾਂ ਉਹ ਤੋਂ ਬਾਅਦ ਫਿਰ ਸਾਡੀ ਜਰਨੀ ਸਟਾਰਟ ਹੋਈ ਦੇਸੀ ਗੁਰੂ ਦੀ। ਮਤਲਬ ਅਸੀਂ ਦੋਨੋਂ 2003 ਤੋਂ ਇਕੱਠੇ ਹਾਂ।
ਅੱਛਾ, ਅਸੀਂ ਹੋਰ ਗੱਲਾਂ ਬਾਤਾਂ ਕਰਾਂਗੇ, ਬਟ ਹੁਣ ਮੌਕਾ ਆਇਆ ਕਿ ਮੈਂ ਤੁਹਾਡੇ ਫਰੈਂਡ ਨੂੰ ਵੀ ਇੱਥੇ ਬੁਲਾਵਾਂ। ਸੋ ਹੁਣ ਟਾਈਮ ਆ ਜੀ ਸਾਡੇ ਦੂਜੇ ਗੈਸਟ ਨੂੰ ਬੁਲਾਉਣ ਦਾ, ਪੰਜਾਬੀ ਇੰਡਸਟਰੀ ਦੀ ਬੁਲੰਦ ਆਵਾਜ਼ ਜਿਹਦਾ ਨਾਮ ਕੁੜੀਆਂ ਕੰਗਣੀ ਤੇ ਲਿਖਾਈ ਫਿਰਦੀਆਂ ਨੇ। ਪਲੀਜ਼ ਵੈਲਕਮ ਰਾਜਵੀਰ ਜਵੰਦਾ। ਗੋਲਡੀ ਤੇ ਸਤਪਾਲ ਤੁਹਾਡੇ ਫਰੈਂਡਸ ਆ, ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੀ ਮੁਲਾਕਾਤ ਇਹਨਾਂ ਦੇ ਨਾਲ ਕਦੋਂ ਹੋਈ, ਔਰ ਤੁਸੀਂ ਕਾਫੀ ਮਿਊਜ਼ਿਕ, ਕਾਫੀ ਗਾਣੇ ਕੀਤੇ ਇਹਨਾਂ ਦੇ ਨਾਲ, ਸੋ ਹਾਊ ਡਿਡ ਦੈਟ ਹੈਪਨ?
ਐਕਚੁਅਲੀ ਸੁਨਮ ਜੀ, ਮੈਨੂੰ ਉਦਾਂ ਯਾਦ ਨਹੀਂ ਰਹਿੰਦੀਆਂ ਜਿਵੇਂ ਸਤਪਾਲ ਨੂੰ, ਤਾਂ ਡੇਟਾਂ ਕਾਫੀ ਯਾਦ ਰਹਿੰਦੀਆਂ ਨੇ, 2007 ਚ ਇੱਦਾਂ ਹੋਇਆ, 2009 ਚ ਇੱਦਾਂ ਹੋਇਆ। ਮੈਨੂੰ ਲੱਗਦਾ ਵੀ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਹੈ, 5-6 ਸਾਲ ਪਹਿਲਾਂ ਦੀ ਗੱਲ ਹੈ।
ਤੇ
ਅਸੀਂ ਖੰਨੇ ਸਟੂਡੀਓ ਹੁੰਦਾ ਸੀ ਇਹਨਾਂ ਦਾ,
ਹਾਂਜੀ,
ਉੱਥੇ ਇਹਨਾਂ ਨੂੰ ਮੈਂ ਮਿਲਿਆ ਸੀਗਾ ਪਹਿਲੀ ਵਾਰ, ਤੇ ਅਸੀਂ ਪਹਿਲੀ ਵਾਰ ਗਾਣਾ ਇਕੱਠਿਆਂ ਕੀਤਾ ਸੀ, ਉਹ ਸਰਦਾਰੀ। ਸਰਦਾਰੀ ਗਾਣੇ ਤੋਂ ਬੂਸਟ ਮਿਲਿਆ ਸੀ, ਕੰਗਣੀ ਤੇ ਸਰਦਾਰੀ ਦੋ ਗਾਣੇ ਸਾਡੇ ਬਹੁਤ ਵਧੀਆ ਸੀ, ਜਿਹੜੇ ਜਿਹਨਾਂ ਕਰਕੇ ਪਹਿਚਾਣ ਬਣੀ। ਤੋ ਇਹਨਾਂ ਦੇ ਨਾਲ ਉਦੋਂ ਦੀ ਸਾਡੀ ਟੀਮ ਬਣੀ
ਹੋਈ ਆ, ਬਾਠ ਸਾਹਿਬ ਦਾ
ਲਿਖਿਆ, ਹਾਂ ਬਾਠ, ਨਰਿੰਦਰ ਬਾਠ ਵੀਰ ਦਾ ਲਿਖਿਆ ਹੋਇਆ ਸੀ ਗਾਣਾ।
ਓਕੇ,
ਉਦੋਂ ਹੀ ਸਾਰੇ ਇਕੱਠੇ ਸਰਕਲ 'ਚ ਵਿਚਰਨਾ ਸ਼ੁਰੂ ਕੀਤਾ ਮਿਊਜ਼ਿਕ ਇੰਡਸਟਰੀ ਦੇ ਵਿੱਚ। ਮਤਲਬ ਇਹ ਪਹਿਲੇ ਉਹ ਬੰਦੇ ਨੇ ਗੋਲਡੀ ਵੀਰਾ ਸਤਪਾਲ ਜਿਹੜੇ ਪਹਿਲਿਆਂ 'ਚ ਮਿਲੇ ਨੇ, ਜਦੋਂ ਮਿਊਜ਼ਿਕ ਲਾਈਨ ਦੇ ਵਿੱਚ ਆਏ ਆ, ਪ੍ਰੋਫੈਸ਼ਨਲੀ ਅਸੀਂ ਇੱਧਰ ਆਏ।
ਅੱਛਾ, ਜਦੋਂ ਤੁਸੀਂ ਸ਼ੁਰੂਆਤ ਕੀਤੀ ਉਦੋਂ ਤੁਸੀਂ ਇਹਨਾਂ ਨੂੰ ਮਿਲੇ?
ਓਕੇ,
ਤੁਸੀਂ ਫਨ ਲਈ ਜਾਂ ਐਂਟਰਟੇਨਮੈਂਟ ਲਈ ਕੀ ਕਰਦੇ ਹੋ?
ਸਾਨੂੰ ਕੰਮ ਤੇ ਜਿੱਦਾਂ ਹੁਣ ਸਾਡੇ ਸਾਰੇ ਭਰਾ ਆਏ ਨੇ,
ਹਾਂ,
ਉਹ ਸਾਰੇ ਇਕੱਠੇ ਹੋ ਜਾਂਦੇ ਸੀ ਉੱਥੇ, ਹੈ ਨਾ। ਤੇ ਮਤਲਬ ਫੋਰ ਐਗਜ਼ਾਮਪਲ ਹੁਣ ਵੀਰੇ ਹੁਣੀ ਜਦੋਂ ਆਉਂਦੇ ਨੇ, ਅਸੀਂ ਅੱਧਾ ਅੱਧਾ ਪੌਣਾ ਘੰਟਾ ਪਹਿਲਾਂ ਫਨ ਕਰੀਦਾ, ਉਸ ਤੋਂ ਬਾਅਦ ਅਸੀਂ ਗਾਣਾ ਬਣਾਈਦਾ, ਇਦਾਂ ਹੁੰਦਾ ਸਾਰਾ।
ਸਾਡਾ
ਮਤਲਬ ਵੀਰਾ ਕਹਿੰਦਾ ਹੁੰਦਾ ਵੀ ਜਦੋਂ ਮੈਂ ਸਟੂਡੀਓ ਜਾਣਾ ਵੀ ਪਹਿਲਾਂ ਮੇਰੇ ਤੋਂ ਗਾਣਾ ਡੱਬ ਕਰਾਇਆ ਕਰੋ, ਬੋਲ ਕੇ ਮੈਂ ਥੱਕ ਜਾਂਦਾ।
ਕਈ ਵਾਰ ਤਾਂ ਮੈਂ ਇਹਨਾਂ ਨੂੰ ਇਹ ਪੁੱਛਦਾ ਹੁੰਦਾ, ਮੈਂ ਕਿਹਾ ਇਹਨੂੰ ਸਤਪਾਲ ਨੂੰ ਫੋਨ ਕਰਦਾ, ਮੈਂ ਕਿਹਾ ਗੋਲਡੀ ਕਿੱਥੇ ਹੈ, ਕਹਿੰਦੇ ਗੋਲਡੀ ਗਿਆ, ਮੈਂ ਕਿਹਾ ਫਿਰ ਡਬਿੰਗ ਹੋ ਜੂਗੀ।
ਇਹਦਾ ਮਤਲਬ ਤੁਸੀਂ ਮੰਨਦੇ ਹੋ ਨਾ ਕਿ ਗੋਲਡੀ ਬਹੁਤ ਗੱਲਾਂ ਕਰਦੇ ਆ?
ਗੋਲਡੀ ਗੱਲ ਨਹੀਂ ਹੁੰਦਾ, ਗਲਾ ਖਰਾਬ ਕਰ ਦਿੰਦਾ ਪਹਿਲੇ, ਬੁਲਾ ਬੁਲਾ ਕੇ ਹਸਾ ਹਸਾ ਕੇ, ਤੇ ਗਲਾ ਖਰਾਬ ਕਰਕੇ ਆਪ ਚਾਹ ਪੀ ਕੇ ਨਿਕਲ ਜਾਂਦਾ। ਬਾਅਦ 'ਚ ਅਸੀਂ ਮਾਈਕ ਤੇ ਲੱਗੇ ਰਹਿੰਦੇ ਆ, ਫਿਰ 2-2 ਘੰਟੇ ਕੰਮ ਨਹੀਂ ਬਣਦਾ, ਫਿਰ ਸੋਚੀ ਤਾਂ ਅਗਲੇ ਦਿਨ ਜਾਵਾਂਗੇ।
ਪਰ ਪਤਾ ਨਹੀਂ ਤੁਸੀਂ ਨੋਟਿਸ ਕੀਤਾ ਹੈ ਨਹੀਂ ਕੀਤਾ, ਪਰ ਲੇਕਿਨ ਜਦੋਂ ਦੇ ਇੱਥੇ ਆਏ ਨਾ, ਇੱਦਾਂ ਡਰ ਕੇ ਬੈਠੇ ਹੋਏ ਆ, ਜਿੱਦਾਂ ਮੈਂ ਕੋਈ ਬਹੁਤ ਕੋਈ ਟੀਚਰ ਆ, ਡਰਾਵਣੀ ਆ, ਇਹ ਗੱਲ ਨਹੀਂ ਕਰ ਰਹੇ, ਇੱਦਾਂ ਇੱਦਾਂ ਕਰ ਰਹੇ ਆ। ਪਰ ਔਰ ਮੈਂ ਇਹਨਾਂ ਨਾਲ ਪਹਿਲਾਂ ਕੰਮ ਕੀਤਾ ਹੋਇਆ।
ਨਹੀਂ, ਇਹ ਗੋਲਡੀ ਐਕਟ ਕਰ ਰਿਹਾ, ਨੂੰ ਕੁਛ ਨਹੀਂ
ਐਕਟ ਕਰ ਰਿਹਾ।
ਮੇਰੇ ਮੰਮਾ ਨੇ ਮੇਰਾ ਨਾਮ ਭੋਲਾ ਰੱਖਿਆ ਵੀ ਇਹ ਭੋਲਾ ਜਿਹਾ।
ਅੱਛਾ, ਤੁਹਾਡਾ ਨਿਕਨੇਮ ਭੋਲਾ ਆ?
ਮਾਮਾ ਲਈ ਸਾਰੇ ਭੋਲੇ ਹੀ ਹੁੰਦੇ ਆ, ਮਾਮਾ ਸਾਰੇ ਭੋਲਾ, ਪਤਾ ਲੱਗਦਾ ਬਾਹਰ ਜਦੋਂ ਸਰਕਲ 'ਚ ਗੱਲਬਾਤ ਹੁੰਦੀ।
ਇਹ ਗੱਲ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤਾਂ ਹੁਣ ਫਿਰ ਗੋਲਡੀ, 1 ਮਿੰਟ ਨੌਨ ਸਟਾਪ ਤੁਸੀਂ ਬੋਲਣਾ ਆ।
ਹਾਂ, ਚੱਲ ਚੱਲ,
ਕਿਸੇ ਕੋਈ ਵੀ ਟੌਪਿਕ ਮੈਂ ਕਹਿੰਦੀ ਆ ਮਿਊਜ਼ਿਕ ਫੂਡ
ਸਟੂਡੀਓ ਵਾਲੇ ਬੋਲ ਦਿੰਦੇ ਆ ਜਿਵੇਂ ਸਟੂਡੀਓ ਤੋਂ ਦੱਸਦਾ ਮੈਂ ਵੀ ਇਹ ਸਾਡਾ ਕਿਵੇਂ ਸਿਸਟਮ ਹੁੰਦਾ ਵੀ ਤੁਸੀਂ ਕਹਿੰਦੇ ਵੀ ਫਨ ਵਾਲਿਆ ਕਿੱਦਾਂ ਹਨਾ ਸਾਡੇ ਤਾਂ ਐਵੇਂ ਹੁੰਦਾ ਵੀ ਜਦੋਂ ਸਾਡੇ ਭਰਾ ਇਕੱਠੇ ਹੋ ਗਏ
ਨਹੀਂ ਹਾਲੇ ਤਾਂ 30 ਸੈਕਿੰਡ ਵੀ ਹੋਏ ਆ
ਫਿਰ
ਅੱਛਾ ਸਤਪਾਲ ਤੁਹਾਡੇ ਲਈ ਇਹ ਮੈਨੂੰ ਲੱਗਦਾ ਮੈਂ ਸਭ ਤੋਂ ਔਖਾ ਚੈਲੰਜ ਦੂੰਗੀ ਤੁਸੀਂ 1 ਮਿੰਟ ਲਈ ਬੋਲਣਾ ਆ
ਤੁਸੀਂ ਮੈਨੂੰ 1 ਮਿੰਟ ਚੁੱਪ ਹੋਣ ਲਈ ਕਹਿੰਦੇ
ਤੁਹਾਡੇ ਤਿੰਨਾਂ ਚ ਸਭ ਤੋਂ ਗੋਸਿਪ ਕੌਣ ਕਰਦਾ ਹੋਊਗਾ
ਦੱਸੋ ਵੀਰੇ ਸਾਡੇ ਚੋਂ ਗੋਲਡੀ
ਸਭ ਤੋਂ ਗੋਸਿਪ
ਤੇ ਉਹ ਤੋਂ ਬਾਅਦ ਅਸੀਂ ਵੀਰੇ ਤੋਂ ਪੁੱਛਦੇ ਆ ਕਿਉਂਕਿ ਵੀਰਾ ਟੂਰ ਬਹੁਤ ਕਰਦਾ ਬਾਈਕ ਤੇ ਜਾਂ ਕਾਰ ਤੇ ਬਹੁਤ ਜ਼ਿਆਦਾ ਘੁੰਮਦੇ ਆ ਫਿਰ ਅਸੀਂ ਵੀਰੇ ਤੋਂ ਫੋਟੋਜ਼ ਦੇਖਦੇ ਆ ਇਹ ਸਪੈਸ਼ਲ ਬਾਈਕਸ ਤਿਆਰ ਕਰਾਉਂਦੇ ਆ ਗੱਡੀਆਂ ਤਿਆਰ ਕਰਾਉਂਦੇ ਆ ਵੈਨ
ਕਾਰਾ ਵੈਨ ਦੀ ਜਿੱਦਾਂ ਉਧਰ ਪੋਰੇ ਲਈ
ਜੀ ਉਧਰ ਟ੍ਰੈਵਲ ਕਰਦੇ ਆ ਚੱਲ
ਰਿਹਾ ਜਾਂ ਕੁਝ ਵੀ ਉਹਨਾਂ ਦਾ
15-15-20 ਦਿਨ ਲਈ ਉੱਥੇ ਲਦਾਖ ਰਹਿੰਦੇ ਜਾਗੇ ਤਾਂ ਅਸੀਂ ਉਹ ਫੋਟੋਜ਼ ਵਗੈਰਾ ਦੇਖਦੇ ਰਹਿੰਦੇ ਆ ਵੀ ਕਿੱਥੇ ਕਿੱਥੇ ਘੁੰਮੇ ਇਸ ਵਾਰ ਹਰ ਵਾਰੀ ਮੇਰਾ ਇਹੀ ਪਹਿਲਾ ਕੁਐਸਚਨ ਹੁੰਦਾ ਵੀ ਇਸ ਵਾਰ ਕਿੱਥੇ ਜਾ
ਰਹੇ ਮੇਰਾ ਮਕਸਦ ਇਹ ਹੁੰਦਾ ਸੋਨਮ ਜੀ ਵੀ ਮੈਂ ਇਹਨਾਂ ਦੋਨਾਂ ਨੂੰ ਮਤਲਬ ਉਹ ਉਸ ਚੀਜ਼ ਚ ਵੜ ਦਿਆਂ ਕਿ ਸ਼ੌਂਕ
ਇਹਨਾਂ ਨੂੰ ਕਦੇ ਲੈ ਕੇ ਗਏ ਇਹਨਾਂ ਨੂੰ ਆਪਣੇ ਨਾਲ
ਇਹਨਾਂ ਨੂੰ ਬਹੁਤ ਵਾਰ ਕਿਹਾ ਨਿਕਲਦੇ ਨੇ ਸਟੂਡੀਓ ਚੋਂ
ਮਤਲਬ ਜੇ ਕਦੇ ਹੋ ਪਾਵੇ ਤਾਂ ਤੇ ਤੁਸੀਂ ਸਭ ਤੋਂ ਜ਼ਿਆਦਾ ਐਡਵੈਂਚਰਸ ਚੀਜ਼ ਕੀ ਕਰਵਾਉਣਾ ਚਾਹੋਗੇ ਇਹਨਾਂ ਤੋਂ
ਮੈਂ ਅਸਲ 'ਚ ਮੈਂ ਫਲਾਇੰਗ ਵੀ ਕਰਦਾ ਹੁਣ ਪੈਰਾਗਲਾਈਡਿੰਗ ਕਰਦਾ
ਵਾਓ
ਉਹ ਮੇਰਾ ਐਕਸਪੀਰੀਅੰਸ ਇਹ ਰਿਹਾ ਵੀ ਬਹੁਤ ਵਧੀਆ ਸ਼ੌਂਕ ਆ ਉਹ
ਅੱਛਾ
ਥੋੜਾ ਜਿਹਾ ਮਹਿੰਗਾ ਹੈਗਾ ਹੁਣ ਮਹਿੰਗਾ ਚਲੋ ਇਨ ਦਾ ਸੈਂਸ ਵੀ ਤਾਂ ਬਹੁਤ ਵਧੀਆ ਪੈਸੇ ਵੀ ਕਮਾਉਂਦੇ ਆ ਤੁਸੀਂ ਤਾਂ ਇਹ ਤਾਂ ਕਰ ਸਕਦੇ
ਹਾਂ ਇਹਨਾਂ ਦੇ ਕੋਲ ਤਾਂ ਬਹੁਤ ਪੈਸਾ ਹੈ
ਇਹਨਾਂ ਨੂੰ ਤਾਂ ਮਜ਼ਾਕ ਅਸੀਂ ਇਹ ਕਰਦੇ ਹੁੰਦੇ ਆ ਵੀ ਇਹ ਜਿਹੜਾ ਦੇਸੀ ਕਰੂ ਇੱਕ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਗਾਣੇ ਦਾ ਕਿੰਨਾ ਕੁ ਬਜਟ ਲਾਓਗੇ ਕਹਿੰਦੇ ਜੀ ਇੰਨਾ ਕੁ ਹੋਊਗਾ ਮੈਂ ਕਿਹਾ ਯਾਰ ਤੁਸੀਂ ਤਾਂ ਦੇਸੀ ਕਰੂ 2 ਵਾਰੀ ਘੱਟ ਕਰ ਦਿਓ ਕਹਿੰਦੇ ਦੇਸੀ ਕਰੂ ਜਿੰਨੀ ਵਾਰੀ ਕਹਾਂਗੇ ਉਨੇ ਉਨੇ ਪੈਸੇ ਵੱਧਦੇ ਜਾਂਦੇ ਆ 4 ਵਾਰੀ ਦੇਸੀ ਕਰੂ ਹਰ ਇੱਕ ਗਾਣੇ 'ਚ ਮੋਸਟਲੀ 4 ਵਾਰੀ ਹੁੰਦਾ ਮੰਨ ਲਓ ਤੁਸੀਂ ਹਿਸਾਬ ਲਾ ਲਓ ਵੀ 4-5 ਲੱਖ 6 ਲੱਖ ਤੋਂ ਉੱਪਰ ਟੱਪ ਜਾਂਦਾ ਇਹਨਾਂ ਦਾ ਕੰਮ ਫਿਰ ਕਹੀ ਤਾਂ ਵੀ 2 ਵਾਰੀ ਦੇਸੀ ਕਰੂ ਘੱਟ ਕਰ ਦਿਓ
ਹਾਂ
ਸਾਡਾ ਕੰਮ ਚੱਲਦਾ ਹੋ ਜਾਏਗਾ
ਅੱਛਾ ਇਹ ਜੋ ਹਰ ਗਾਣੇ 'ਚ ਜਿੱਦਾਂ ਰਾਜਵੀ ਨੇ ਵੀ ਕਿਹਾ ਸੀ 4 ਵਾਰ ਵੱਜਦਾ ਦੇਸੀ ਕਰੂ ਇਹ ਆਈਡੀਆ ਕਿੱਦਾਂ ਆਇਆ ਸੀਗਾ ਕਿ ਆਪਾਂ ਹਰ ਗਾਣੇ 'ਚ ਪਾਉਣਾ ਇਹ
ਉਦੋਂ ਜਦੋਂ ਮਿਊਜ਼ਿਕ ਕਰਨਾ ਅਸੀਂ ਸਟਾਰਟ ਕਰਿਆ
ਜੀ
ਉਦੋਂ ਇੱਕ ਗਾਣਾ ਸੀਗਾ ਪਹਿਲੇ ਹੀ ਗਾਣਾ ਰਿਲੀਜ਼ ਹੋਇਆ ਸੀ ਉਹਦੇ ਨਾਲ ਉਦੋਂ ਚੈਨਲ ਤੇ ਬਹੁਤ ਜ਼ਿਆਦਾ ਗਾਣੇ ਚੱਲਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਸਾਡਾ ਮਿਊਜ਼ਿਕ ਵਿੱਚ ਨਾਮ ਨਹੀਂ ਸੀ ਪਾਇਆ
ਓਕੇ
ਹਾਂਜੀ ਫਿਰ ਮੇਰੇ ਉਦੋਂ ਆਈਡੀਆ ਆਇਆ ਵੀ ਆਪਾਂ ਜੇ ਆਡੀਓ ਵਿੱਚ ਪਾ ਦਿਆ ਕਰੀਏ ਉੱਥੋਂ ਤੇ ਮੈਂ ਕੋਈ ਕੱਢੂ
ਅੱਛਾ ਅਸੀਂ ਇੰਨੀਆਂ ਸਾਰੀਆਂ ਗੱਲਾਂ ਕਰ ਰਹੇ ਹਾਂ ਤੇ ਮੈਨੂੰ ਇਹ ਲੱਗਦਾ ਕਿ ਤੁਸੀਂ ਸਾਰੇ ਮਤਲਬ ਇੰਡਸਟਰੀ 'ਚ ਜਿੰਨੇ ਵੀ ਐਕਟਰਸ ਆ ਸਿੰਗਰਸ ਆ ਨਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਔਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਉਹਨਾਂ ਦੇ ਬਾਰੇ ਪਤਾ ਆ ਤਾਂ ਆਪਾਂ ਇੱਕ ਗੇਮ ਖੇਡਦੇ ਹਾਂ ਜਿਹਦਾ ਨਾਂ ਹੈ ਵੈਨੇਸਾ ਡਾਇਰੈਕਟ ਦਿਲ ਤੋਂ ਤੁਸੀਂ ਰੈਪਿਡਲੀ ਆਨਸਰਸ ਦੇਣੇ ਆ ਮੈਨੂੰ ਜਲਦੀ ਜਲਦੀ ਟਾਈਮਰ ਹੋਊਗਾ ਤੇ ਅਸੀਂ ਉਨੇ ਟਾਈਮ 'ਚ ਤੁਸੀਂ ਫਟਾਫਟ ਮੈਨੂੰ ਜਵਾਬ ਦੇਣੇ ਆ ਠੀਕ ਆ
ਜੀ
ਤੇ ਪਹਿਲਾਂ ਅਸੀਂ ਦੇਸੀ ਕਰੂ ਦੇ ਨਾਲ ਕਰਾਂਗੇ ਫਿਰ ਅਸੀਂ ਰਾਜਵੀਰ ਦੇ ਨਾਲ ਖੇਡਾਂਗੇ ਠੀਕ ਹੈ ਰੈਡੀ
ਆਉਣ ਦਿਓ ਜੀ
ਓਕੇ ਪਹਿਲਾ ਸਵਾਲ ਇੰਡਸਟਰੀ ਵਿੱਚ ਸਭ ਤੋਂ ਵੱਧ ਲੇਟ ਲਤੀਫ ਕੌਣ ਹੈ
ਦਿਲਪ੍ਰੀਤ ਢਿੱਲੋਂ
ਸਭ ਤੋਂ ਜ਼ਿਆਦਾ ਬੀਬਾ ਬੱਚਾ ਕੌਣ ਹੈ
ਕੋਰ ਵਾਲਾ ਮਾਨ
ਬੀਬਾ ਬੱਚਾ ਬਣਨ ਦੀ ਐਕਟਿੰਗ ਕੌਣ ਕਰਦਾ ਹੈ
ਇਹ ਕਿਵੇਂ ਗਾਇਆ
ਟਾਈਮ ਜਾ ਰਿਹਾ
ਹੈ ਸਵਾਲ ਤੂੰ ਦੇ ਦੇ
ਦਿਲਪ੍ਰੀਤ ਢਿੱਲੋਂ
ਓਕੇ ਸ਼ਾਪਿੰਗ ਸਭ ਤੋਂ ਜ਼ਿਆਦਾ ਕੌਣ ਕਰਦਾ ਹੈ
ਪਰਮੇਸ਼ਵਰ ਮਾਨ
ਸਭ ਤੋਂ ਵੱਧ ਮਹਿਫਲਾਂ 'ਚ ਗਾ ਕੌਣ ਪਾਉਂਦਾ ਹੈ
ਅੰਮ੍ਰਿਤ ਮਾਨ
ਓਕੇ Who likes auto-tune?
Parveesh.
ਸਭ ਤੋਂ ਜ਼ਿਆਦਾ ਰੂਹਾਨੀ ਕੌਣ ਗਾਉਂਦਾ ਹੈ?
ਸਦੂਲ ਭਾਜੀ.
Okay. ਸਭ ਤੋਂ ਵੱਧ ਫੁਕਰੀ ਕੌਣ ਮਾਰਦਾ ਹੈ?
ਫੁਕਰੀਆਂ ਮਾੜੇ ਮੋਟੇ ਤਾਂ ਸਾਰੇ ਜੀ।
ਲੇਕਿਨ ਉਹ ਚ ਪਰਸੈਂਟੇਜ
ਸਪੈਸਿਫਿਕ ਨਾ
ਥੋੜਾ ਜਿਹਾ ਲਾਈਕ 1% 2% ਜ਼ਿਆਦਾ ਕੌਣ ਹੈ? ਜਲਦੀ ਗੋਲਡੀ ਇਟਸ ਰੈਪਿਡ ਫਾਇਰ।
ਯਾਰ ਨਹੀਂ ਇਹ ਤਾਂ ਫਿਰ ਅਸੀਂ ਹਾਰ ਜਾਵਾਂਗੇ।
ਨੋ ਬਟ ਤੁਸੀਂ ਇੰਨਾ ਵਧੀਆ ਕਰ ਰਹੇ ਹੋ ਹੁਣ ਟਾਈਮ ਨਾਲੋ।
ਨਹੀਂ ਨਹੀਂ ਯਾਰ ਮੇਰੇ ਦਿਮਾਗ 'ਚ ਤਾਂ ਦੋ ਤਿੰਨ ਹੈਗੇ
ਸਵਾਲ ਤੁਸੀਂ ਦੱਸੋ
ਸਵਾਲ ਦੱਸੋ ਨਹੀਂ
ਮੈਂ ਫੁਕਰੀ ਕਿਸੇ ਨੋਟਿਸ ਨਹੀਂ ਕਰੀ ਅਜੇ ਤੱਕ
ਸੋ ਜਸ ਐਟ ਲੀਸਟ ਤੁਸੀਂ ਝੂਠ ਨਹੀਂ ਬੋਲਦੇ ਓਕੇ ਸਭ ਤੋਂ ਵੱਧ ਕੰਜੂਸ ਕੌਣ ਆ
ਪਰਮੇਸ਼
ਓਕੇ ਤੇ ਸ਼ਾਪਿੰਗ ਵੀ ਉਹ ਸਭ ਤੋਂ ਦਾ ਕਰਦੇ ਤੇ ਕੰਜੂਸ ਹੀ ਹੋਈ ਆ
ਉਹ ਕੰਜੂਸ ਕਿਸੇ ਹੋਰ ਚੀਜ਼ ਲਈ ਆਪਣੇ ਆਪ ਲਈ ਕੰਜੂਸ ਨਹੀਂ ਆ
ਅੱਛਾ ਮਤਲਬ ਬਿੱਲ ਵਿਲ ਨਹੀਂ ਪੇ ਕਰਦਾ ਜਿੱਦੇ ਕਿਤੇ ਰੈਸਟੋਰੈਂਟ ਤੇ ਚਲ ਜਾਓ
ਕੁਛ ਇਦਾਂ
ਅੱਛਾ ਓਕੇ ਸਭ ਤੋਂ ਡਰਪੋਕ ਕੌਣ ਹੈ
ਸਭ ਤੋਂ ਡਰਪੋਕ
ਰੈਪਿਡ ਫਾਇਰ ਸਵੀਟ ਵੇ ਵੀ ਹੋ ਸਕਦਾ ਹੈ ਨਾ ਜੇ ਲਾਈਕ ਥੋੜਾ ਨਰਵਸ ਜ਼ਿਆਦਾ ਹੋ ਜਾਂਦਾ ਹੋਵੇ ਗਾਣੇ ਦੇ ਰਿਲੀਜ਼ ਤੋਂ ਪਹਿਲਾਂ
ਥੋੜਾ ਡਰ ਜਾਂਦਾ ਜਦੋਂ ਲਿਫਟ 'ਚ ਜਾਣ ਤੋਂ ਡਰਦਾ ਆ ਪਲੇਨ 'ਚ ਜਾਣ ਤੋਂ ਡਰਦਾ ਆ
ਗੋਲਡੀ
ਮੈਂ ਲਿਫਟ 'ਚ ਜਾ ਮੈਂ ਤਾਂ ਆਇਆ ਸੀ ਵੀ ਇਹਨੇ ਬੰਦ ਹੋ ਜਾਣਾ ਤੇ ਬਸ ਮੈਂ ਗਿਆ ਅੱਜ ਜਾਣਾ ਤੇ ਪਰ ਹੁਣ ਥੋੜਾ ਜਿਹਾ ਸੈੱਟ ਹੋਇਆ ਪਹਿਲਾਂ ਤਾਂ ਮੈਨੂੰ ਬਹੁਤ ਮੈਂ 13 ਫਲੋਰ ਮੈਂ ਐਂ ਚੜ ਜਾਂਦਾ ਸੀਗਾ ਮੈਨੂੰ ਐਵੇਂ ਮੈਂ ਆ ਜਾਣਾ ਤੁਸੀਂ ਚਲੋ ਯਾਰ ਸੱਚੀ ਮੈਨੂੰ ਤਾਂ ਬਹੁਤ ਡਰ ਲਿਫਟ ਤੋਂ
ਗੁੱਡ ਜੋਬ ਬਟ ਤੁਸੀਂ ਇੰਨਾ ਟਾਈਮ ਲਿਆ ਹੁਣ ਮੈਨੂੰ ਲੱਗਦਾ ਹੈ ਕਿ ਰਾਜਵੀਰ ਵਿਲ ਬੀ ਅ ਕਲੀਅਰ ਵਿਨਰ
ਮੈਂ ਤਾਂ ਬਹੁਤ ਜ਼ਿਆਦਾ ਟਾਈਮ ਲਊਗਾ ਆਪਾਂ ਟਰਾਈ ਕਰਦੇ ਹਾਂ
ਹਾਂਜੀ ਜੇ ਜਿੱਤਣਾ ਹੈ ਹੈਂਪਰ ਦੈਨ ਯੂ ਹੈਵ ਟੂ ਰੀਲੀ ਟਰਾਈ ਓਕੇ ਰਾਜਵੀਰ ਸੋ ਤੁਹਾਡਾ ਪਹਿਲਾ ਕੁਐਸਚਨ ਦੇਸੀ ਕਰੂ ਦਾ ਕੋਈ ਐਸਾ ਗਾਣਾ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ
ਉਹ ਪਰ ਹਿੱਟ ਬਹੁਤ ਹੋਇਆ ਪਰਮੇਸ਼ ਵਰਮਾ ਦਾ ਕਿਹੜਾ ਗਾਣਾ ਸੀ ਉਹ ਗਾਲ ਨਹੀਂ ਕੱਢਣੀ ਆਪਾਂ ਕੀਤਾ ਸੀ
ਓਕੇ ਨੀਰੂ ਬਾਜਵਾ ਨਿਮਰਤ ਖਹਿਰਾ ਵਾਮਿਕਾ ਗੱਬੀ ਸਰਗੁਣ ਮਹਿਤਾ ਪਹਿਲਾ ਆ ਕਿ ਤੁਸੀਂ ਚੁਣਨਾ ਆ ਕਿਹਦੇ ਨਾਲ ਤੁਸੀਂ ਸ਼ੋਪਿੰਗ ਤੇ ਜਾਣਾ ਚਾਹੋਗੇ ਇਹਨਾਂ ਚ
ਨੀਰੂ ਬਾਜਵਾ ਜੀ
ਓਕੇ ਤੇ ਤੁਸੀਂ ਆਪਣੇ ਲੌਂਗ ਡਰਾਈਵ ਤੇ ਕਿਹਦੇ ਨਾਲ ਜਾਣਾ ਚਾਹੋਗੇ ਇਹਨਾਂ ਚੋਂ
ਤੁਹਾਡਾ ਨਾਮ ਵੀ ਹੈ ਵਿੱਚ
ਨਹੀਂ ਪਰ ਜਾ ਸਕਦੇ ਤੁਸੀਂ
ਰੱਖਿਆ ਨਹੀਂ ਆਪਣਾ ਨਾਮ
ਠੀਕ ਹੈ ਚਲੋ ਮੇਰਾ ਵੀ ਨਾਮ ਤੁਹਾਨੂੰ
ਲਦਾਖ ਲੈ ਜਾਣਾ ਸੀ
ਓਕੇ ਐਕਚੁਅਲੀ ਆਈ ਵਾਂਟ ਟੂ ਗੋ ਟੂ ਲਦਾਖ
ਆਪਾਂ ਸਰਗੁਣ ਨੂੰ ਲੈ ਜਾਾਂਗੇ
ਲਾਈਫ ਦਾ ਸ਼ੁਕਰ ਆ ਬਚ ਗਏ ਮੂਮੈਂਟ ਕਿਹੜਾ ਸੀਗਾ ਜਾਂ ਕੋਈ ਗਾਣਾ ਨਹੀਂ ਕੀਤਾ ਕਿਸੇ ਸ਼ੋਅ ਤੇ ਮਤਲਬ ਕੈਂਸਲ ਹੋ ਗਿਆ ਤੇ ਤੁਹਾਨੂੰ ਲੱਗਿਆ ਕਿ ਸ਼ੁਕਰ ਆ ਲਾਈਕ ਕੁਛ ਇਦਾਂ ਦਾ
ਹਾਂ ਹੋ ਜਾਂਦਾ ਹੈ ਸ਼ੋਅ ਤੇ ਹੋ ਜਾਂਦਾ ਹੈ ਜਿੱਦਾਂ ਹੁਣ ਤਾਂ ਚਲੋ ਘਟ ਗਿਆ ਥੋੜਾ ਜਿਹਾ ਪਹਿਲਾਂ ਜਿਵੇਂ ਸ਼ੋਅ ਤੇ ਲੋਕ ਫਾਇਰ ਕਰ ਦਿੰਦੇ ਸੀ
ਅੱਛਾ
ਉਦੋਂ ਕਈ ਵਾਰ ਪਤਾ ਲੱਗਣਾ ਕਿ ਗਨ ਦਾ ਇੱਧਰ ਨੂੰ ਹੀ ਫੇਸ ਆ ਆਪਣਾ ਆਪਾਂ ਗਾਈ ਜਾਂਦੇ ਹਾਂ ਕੋਲ ਦੀ ਨਿਕਲ ਗਿਆ ਹੋਣਾ ਫਾਇਰ ਤੇ ਉਦੋਂ ਇੱਕਦਮ ਪਸੀਨਾ ਵੀ ਆ ਜਾਂਦਾ ਬੰਦੇ ਨੂੰ ਵੀ ਬਚ ਗਏ
ਗਾਣਿਆਂ
ਦੇ ਵਿੱਚ ਥੋੜਾ ਜਿਹਾ ਉਹ ਫੀਲ ਹੋ ਜਾਂਦਾ
ਇਹੋ ਜਿਹੀ ਕਿਹੜੀ ਚੀਜ਼ ਆ ਜੋ ਇੰਨਾ ਆਰਟਿਸਟ ਕੋਲ ਹੈ ਤੇ ਤੁਹਾਡੇ ਕੋਲ ਨਹੀਂ ਮੈਂ ਆਪਸ਼ਨਸ ਦਿੰਨੀ ਆ ਪਹਿਲਾਂ ਜਸਤੀ ਗਿੱਲ
ਕੋਈ ਚੀਜ਼
ਓਕੇ
ਸਾਡੇ ਕੋਲ ਘੱਟ
ਪਰਮੇਸ਼ ਵਰਮਾ
ਸਟਾਈਲ
ਓਕੇ ਕਾਕਾ
ਰੰਗ ਕਾਕੇ ਕੋਲ ਜਿਹੜਾ ਰੰਗ ਆ ਮੇਰੇ ਕੋਲ ਹੈ ਨਹੀਂ
ਅੰਮ੍ਰਿਤਮਾਨ
ਕੋਲੇ ਜੋ ਕਲਮ ਹੈ ਉਹਦੀ ਉਹ ਮੇਰੇ ਕੋਲ ਨਹੀਂ ਹੈ
ਦੇਸੀ ਗਰੂ
ਕੋਲੇ ਮਿਊਜ਼ਿਕ ਜੋ ਇਹ ਬਣਾ ਸਕਦੇ ਉਹ ਮੈਂ ਨਹੀਂ ਬਣਾ ਸਕਦਾ
ਏਪੀ ਢਿੱਲੋਂ
ਕੋਲੇ ਜੋ ਲੋਕ ਉਹਨੂੰ ਪਿਆਰ ਕਰਦੇ ਨੇ ਉਹਦੇ ਪਿੱਛੇ ਜੋ ਪਾਗਲਪਨ ਹੈ ਲੋਕਾਂ ਦਾ ਉਹ ਸਾਡੇ ਪਿੱਛੇ ਨਹੀਂ ਹੈ ਉਹਦੇ ਪਿੱਛੇ
ਓਕੇ ਜੀ ਤੁਸੀਂ ਪ੍ਰਾਈਵੇਟ ਇਨਵੈਸਟੀਗੇਟਰ ਹੁੰਦੇ ਤਾਂ ਕਿਹਦਾ ਪਿੱਛਾ ਕਰਦੇ
ਮੈਂ ਗੁਰਦਾਸ ਮਾਨ ਜੀ ਦਾ ਪਿੱਛਾ ਕਰਦਾ
ਓਕੇ
ਸੀਰੀਅਸਲੀ
ਅੱਛਾ
ਮੈਂ ਉਹਨਾਂ ਨੂੰ ਬਹੁਤ ਸਟੱਡੀ ਕੀਤਾ ਆ ਬਹੁਤ ਸੁਣਿਆ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਲੈ ਕੇ
ਹਾਂਜੀ
ਤੇ ਕਿਤੇ ਨਾ ਕਿਤੇ ਗਾਉਣ ਦਾ ਸਟਾਈਲ ਵੀ ਥੋੜਾ ਥੋੜਾ ਹੈ ਉਹਨਾਂ ਵਰਗਾ
ਅੱਛਾ
ਉਹਨਾਂ ਦਾ ਹੀ ਪਿੱਛਾ ਕਰਦਾ ਮੈਂ ਦੇਖਦਾ ਕਿੱਥੇ ਬਹਿੰਦੇ ਆ ਕਿਵੇਂ ਬਹਿੰਦੇ ਆ ਉਹਨਾਂ ਦਾ ਬੋਡੀ ਜੈਸਚਰ ਪੋਸਚਰ ਕੀ ਹੈ ਉਹਨਾਂ ਨੇ ਕਿੱਥੋਂ ਸਿੱਖਿਆ
ਤੇ ਕਦੀ ਤੁਸੀਂ
ਉਹਨਾਂ ਨੂੰ ਮਿਲੇ ਕਲਾ ਆਈ
ਉਹਨਾਂ ਨੂੰ ਕਦੀ ਤੁਸੀਂ ਮਿਲੇ
ਮੈਂ ਕਦੇ ਵੀ ਨਹੀਂ ਮਿਲਿਆ
ਅੱਛਾ
ਤੁਹਾਨੂੰ ਵੀ ਅੱਜ ਮਿਲਿਆ ਚੰਗੀ ਕਿਸਮਤ ਨਾਲ
ਓਕੇ ਤੁਹਾਡੀ ਪਰਫੈਕਟ ਡੇਟ ਕਿੱਦਾਂ ਦੀ ਹੋਊਗੀ
ਪਾਵਰ ਪੈਰਾਗਲਾਈਡਰ ਟ੍ਰਾਈਕ ਦੇ ਉੱਪਰ ਆਪਣੇ ਪਾਰਟਨਰ ਨੂੰ ਜਾਂ ਉਹਨੂੰ ਬਿਠਾਵਾਂਗਾ
ਨਾਲ ਅੱਛਾ
ਤੇ ਸਿੱਧਾ ਹਵਾ ਚੁੱਟ ਜਾਗਾ
ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਬਸ ਸਿੱਧਾ ਹਵਾ ਚੁੱਟ ਜਾਗਾ ਬਾਕੀ ਗੱਲਬਾਤ ਉੱਪਰ ਕਰਾਂਗੇ
ਲੈ ਉੜੇ ਤਾਂ ਇਹ ਸਾਹ ਨਾਲ ਗਿਫਟ ਟੈਂਪਰ
ਓਕੇ ਵੈਰੀ ਵੈਲ ਡਨ ਗੁੱਡ ਜੋਬ ਤੇ ਹੁਣ ਅਸੀਂ ਮੈਂ ਡਿਸਾਈਡ ਕਰੂੰਗੀ ਕਿ ਕਿੰਨੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹਨੂੰ ਮਿਲਣਾ ਚਾਹੀਦਾ ਹੈ
ਗੋਲਡੀ
ਦੇਖੋ 99% ਤਾਂ ਸਾਡੇ ਹੀ ਬਣਦਾ
ਕਲੀਅਰ ਵਿਨਰ ਆਡੀਅੰਸ
ਸਾਡੇ ਵੱਧ ਪਾਏ ਨੇ ਤੁਸੀਂ ਸਾਡਾ ਹੀ ਬਣਦਾ ਸਾਡੇ ਸਵਾਲ ਜਮੀ ਗਲਤ ਸੀਗੇ
ਤੁਸੀਂ ਤਾਂ ਇੱਕ ਹੀ ਬੰਦੇ ਦਾ ਨਾਂ ਲਿਆ ਬਾਰ ਬਾਰ ਪਰਮੀਸ਼ ਬਾਕੀ ਤੁਸੀਂ ਕਿਸੇ ਦਾ ਨਾਂ ਹੀ ਨਹੀਂ ਲਿਆ
ਉਹ ਲੜੂ ਇੰਨੇ ਕੁ ਪੈਸੇ ਤਾਂ ਤੁਹਾਨੂੰ ਪਰਮੀਸ਼ ਨੇ ਦੇ ਦੇਣੇ ਆ
ਰਾਜਵੀਰ
ਥੈਂਕ ਯੂ ਜੀ
ਸੋ ਬਹੁਤ ਬਹੁਤ ਮੁਬਾਰਕ
ਦਿਲ ਦੀਆਂ ਗੱਲਾਂ ਦਿਲ ਚ ਰਜਾਣੀਆਂ ਦਿਲ ਤੋਂ ਜ਼ੁਬਾਨ ਤੱਕ
ਅੱਛਾ ਗੋਲਡੀ ਜੀ ਦਾ ਤੁਸੀਂ ਹੁਣੇ ਬਾਰ ਬਾਰ ਇੰਨਾ ਨਾਮ ਲੈ ਰਹੇ ਸੀ ਨਾ ਉਹਨਾਂ ਦਾ ਇੱਕ ਸੁਨੇਹਾ ਆਇਆ ਤੁਹਾਡੇ ਲਈ ਲੈਟਸ ਵਾਚ ਇਟ
ਅੱਛਾ ਪਤਾ ਨਹੀਂ ਕੀ ਕਹੂਗਾ
ਸੁੱਤੇ ਕਿੱਦਾਂ ਸੁੱਤੇ ਕਿੱਦਾਂ ਗੋਲਡੀ ਗੋਲਡੀ ਹੋਰਾਂ ਨੂੰ ਮੈਂ ਮਿਲਿਆ ਸੀਗਾ ਮੇਰੇ ਖਿਆਲ 2015 ਜਾਂ 16 ਦੇ ਵਿੱਚ ਮੈਂ ਇੱਕ ਗਾਣਾ ਸ਼ੂਟ ਕੀਤਾ ਸੀਗਾ ਵਾਰਦਾਤ ਇੱਕ ਮੈਲਬਨ ਵੀਰਾ ਰਹਿੰਦਾ ਕਿੰਦਾ ਉਹਦਾ ਗਾਣਾ ਸ਼ੂਟ ਕੀਤਾ ਸੀ ਉਹਦਾ ਮਿਊਜ਼ਿਕ ਦੇਸੀ ਗਰੂ ਦਾ ਸੀਗਾ ਤਾਂ ਮੈਂ ਜਦੋਂ ਵੀਡੀਓ ਦੀ ਸ਼ੂਟ ਕੀਤੀ ਅਤੇ ਰਫ ਕੱਟ ਉਹਨਾਂ ਨੂੰ ਭੇਜਿਆ ਅਤੇ ਗੋਲਡੀ ਹੋਰਾਂ ਨੂੰ ਵੀਡੀਓ ਬਹੁਤ ਵਧੀਆ ਲੱਗੀ ਫਿਰ ਮੈਨੂੰ ਸੱਤੇ ਨੇ ਮੈਸੇਜ ਕੀਤਾ ਸੀ ਕਿ ਬਾਈ ਯਾਰ ਤੂੰ ਵੀਡੀਓ ਬਹੁਤ ਵਧੀਆ ਕੀਤੀ ਆ ਦੈਟਸ ਹਾਊ ਵੀ ਮੈਟ ਜਦੋਂ ਸਭ ਤੋਂ ਪਹਿਲਾਂ ਗੋਲਡੀ ਦੇ ਘਰ ਦੇ ਬਾਹਰ ਜਿਹੜਾ ਰੂਮ ਸੀਗਾ ਉਹ 'ਚ ਸਟੂਡੀਓ ਬਣਾਇਆ ਹੁੰਦਾ ਸੀਗਾ ਤੇ ਅਸੀਂ ਉੱਥੇ ਰਿਕਾਰਡਿੰਗਾਂ ਕਰਦੇ ਸੀ। ਹੌਲੀ ਹੌਲੀ ਫਿਰ ਇੱਕ ਵੱਡਾ ਸਟੂਡੀਓ ਘਰ ਦੇ ਸਾਹਮਣੇ ਪਾ ਲਿਆ ਸੀ। ਮੇਰਾ ਤਾਂ ਸਾਰਾ ਕਰੀਅਰ ਹੀ ਗੋਲਡੀ ਤੇ ਸੱਤੇ ਦੀ ਕੋਲੈਬੋਰੇਸ਼ਨ ਤੇ ਖੜਾ। ਜੇ ਇਹਨਾਂ ਨੇ ਆਲੇ ਚੱਕ ਮੈਂ ਆ ਗਿਆ ਨਾ ਕੀਤਾ ਹੁੰਦਾ, ਗਾਲ ਨਹੀਂ ਕੱਢਣੀ ਨਾ ਬਣਿਆ ਹੁੰਦਾ, ਤੇ ਸ਼ਾਇਦ ਮੇਰਾ ਤੇ ਕਰੀਅਰ ਨੇ ਜੋ ਰੂਪਰੇਖਾ ਲਈ ਹੈ ਸ਼ਾਇਦ ਹੁੰਦੀ ਨਾ। ਪਰ ਮੈਨੂੰ ਲੱਗਦਾ ਸਭ ਫੜੇ ਜਾਣਗੇ ਵਾਜ਼ ਵਨ ਆਫ ਆਰ ਫੇਵਰੇਟ ਸ਼ੂਟਸ, ਕਿਉਂਕਿ ਉਹ 'ਚ ਗੋਲਡੀ ਨੂੰ ਅਸੀਂ ਹਮੇਸ਼ਾ ਬੁੜਾ ਕਹਿ ਕੇ ਛੇੜਦੇ ਸੀ ਬਜ਼ੁਰਗ। ਤੇਰੀ ਡੈਡੀਕੇਸ਼ਨ ਆਪਦੀ ਫੈਮਿਲੀ ਨੂੰ ਬਹੁਤ ਜ਼ਿਆਦਾ, ਕਿਉਂਕਿ ਜਿੱਥੋਂ ਸੱਤੇ ਦੀ ਸਟਰਗਲ ਸ਼ੁਰੂ ਹੋਈ ਹੈ, ਜਿੱਥੋਂ ਸੱਤੇ ਨੇ ਆਪਦੀ ਲਾਈਫ ਸ਼ੁਰੂ ਕੀਤੀ ਆ ਇੱਕ ਛੋਟੇ ਜਿਹੇ ਘਰ ਤੋਂ ਲੈ ਕੇ ਅੱਜ ਇੰਨਾ ਸਕਸੈਸਫੁਲ ਕਰੀਅਰ, ਅੱਜ ਮੇਰੇ ਖਿਆਲ ਨਾਲ ਉਹਨੇ ਦੁਨੀਆਂ ਦੀ ਕੋਈ ਵੀ ਐਸੀ ਖੁਸ਼ੀ ਨਹੀਂ ਜਿਹੜੀ ਆਪਦੇ ਪੇਰੈਂਟਸ ਨੂੰ ਨਾ ਦਿੱਤੀ ਹੋਵੇ। ਸੋ ਉਹ ਸੱਤੇ ਦੀ ਬਹੁਤ ਵੱਡੀ ਸਟਰਗਲ ਹੈ, ਬਹੁਤ ਵੱਡੀ ਅਚੀਵਮੈਂਟ ਹੈ। ਅਤੇ ਮੈਂ ਗੋਲਡੀ ਨੂੰ ਅੱਜ ਤੋਂ ਬੜੇ ਸਾਲ ਪਹਿਲਾਂ ਕਿਹਾ ਸੀ, ਗੋਲਡੀ ਯਾਰ ਇੱਕ ਦਿਨ ਥੀਏਟਰ 'ਚ ਵੱਜੂਗਾ, ਦੇਸੀ ਕਰੂ ਦੇਸੀ ਕਰੂ, ਅਤੇ ਰੌਕੀ ਮੈਂਟਲ 'ਚ ਉਦੋਂ ਵੱਜਿਆ ਸੀਗਾ। ਅਤੇ ਮੈਂ ਉਵੇਂ ਹੀ ਇੱਕ ਦਿਨ ਚਾਹੁੰਦਾ ਕਿ ਦੇਸੀ ਗੁਰੂ ਦਾ ਨਾਂ ਇੰਟਰਨੈਸ਼ਨਲ ਲੈਵਲ 'ਤੇ ਆ ਬੱਚੇ। ਜ਼ਿੰਦਗੀ ਦਾ ਹਰ ਇੱਕ ਰੰਗ ਗੋਲਡੀ ਦੇ ਸੱਤੇ ਹੋਰਾਂ ਦੇ ਨਾਲ ਦੇਖਿਆ, ਅਸੀਂ ਸਟਰਗਲ ਵਾਲਾ ਰੰਗ ਵੀ ਇਕੱਠੇ ਦੇਖਿਆ, ਸਕਸੈਸ ਵਾਲਾ ਰੰਗ ਵੀ ਇਕੱਠੇ ਦੇਖਿਆ। ਸੋ ਮੈਨੂੰ ਲੱਗਦਾ ਗੋਲਡੀ ਅਤੇ ਸੱਤੇ ਨਾਲ ਜਿਹੜਾ ਮੇਰਾ ਰਿਲੇਸ਼ਨ ਇਵੋਲਵ ਹੋਇਆ, ਉਹ ਇੱਕ ਸਿੰਗਰ ਜਾਂ ਮਿਊਜ਼ਿਕ ਡਾਇਰੈਕਟਰ ਜਾਂ ਵੀਡੀਓ ਡਾਇਰੈਕਟਰ ਵਾਲਾ ਨਾਂ ਰਹਿ ਕੇ ਭਰਾਵਾਂ ਵਾਲਾ ਹੋਇਆ। ਅਤੇ ਮੈਂ ਵੈਸੇ ਤਾਂ ਇਹ ਗੱਲ ਹਮੇਸ਼ਾ ਉਹਨਾਂ ਨੂੰ ਕਹਿੰਦਾ ਵੀ ਰਹਿਣਾ, ਪਰ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਵਾਰੀ ਫਿਰ ਕਹਿਣਾ ਚਾਹੁੰਦਾ ਕਿ ਗੋਲਡੀ ਸੱਤੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ। ਤੁਸੀਂ ਜੇ ਮੇਰੀ ਜ਼ਿੰਦਗੀ 'ਚ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਇੱਕ ਬਹੁਤ ਵੱਡੀ ਚੀਜ਼ ਮਿਸਿੰਗ ਹੁੰਦੀ। ਸੋ ਥੈਂਕ ਯੂ ਵੈਰੀ ਮੱਚ, ਮੇਰੇ ਨਾਲ ਤੁਸੀਂ ਇੰਨਾ ਪਿਆਰ ਬਣਾ ਕੇ ਰੱਖਿਆ, ਮੈਨੂੰ ਹਮੇਸ਼ਾ ਜ਼ਿੰਦਗੀ ਜਦੋਂ ਵੀ ਲੋੜ ਹੈ ਤੁਸੀਂ ਮੇਰੇ ਨਾਲ ਸੀਗੇ। ਸੋ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ੇਸ, ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਖੁਸ਼ ਰਹੋ, ਲਵ ਯੂ।
ਦੇਖੋ ਤੁਸੀਂ ਸਾਰੇ ਆਨਸਰ ਵੀ ਦੇਖੋ ਸਾਡੇ ਇਹੀ ਸੀਗਾ, ਸਾਡਾ ਇੱਦਾਂ ਰਿਲੇਸ਼ਨ ਹੀ ਥੋੜ੍ਹਾ ਇੱਦਾਂ ਦਾ, ਮਤਲਬ ਵੀ ਅਸੀਂ ਇੱਕ ਸਟੈਪ ਜਿੱਦਾਂ ਕੰਮ ਕਰਦੇ 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 ਅਸੀਂ ਤਦੋਂ ਭਰਾ ਵਾਲੇ ਉਹ ਜਾ ਕੇ ਜ਼ੋਨ 'ਚ ਸਾਨੂੰ ਪਤਾ ਲੱਗਿਆ ਵਧੀਆ।
ਅੱਛਾ ਰਾਜਵੀਰ, ਤੁਸੀਂ ਆਪਣੇ ਸਿੰਗਿੰਗ ਦੀ ਜਰਨੀ ਕਿੱਦਾਂ ਸ਼ੁਰੂ ਕੀਤੀ? ਅਤੇ ਯੂ ਨੋ ਮੈਂ ਸੁਣਿਆ ਕਿ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਇਨਕਰੇਜਮੈਂਟ ਰਹੀ ਹੈ ਇਸ ਚੀਜ਼ ਤੋਂ, ਤੁਹਾਡੀ ਬਹੁਤ ਇੱਕ ਸੋਲਿਡ ਬੈਕਬੋਨ ਸੀ ਤੁਹਾਡੇ ਇਸ ਜਰਨੀ ਦੇ ਵਿੱਚ, ਅਤੇ ਮੈਨੂੰ ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋ।
ਐਕਚੁਲੀ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਹੀ ਮੈਨੂੰ ਸਪੋਰਟ ਕੀਤੀ ਇੱਧਰ ਮਿਊਜ਼ਿਕ ਲਾਈਨ 'ਚ ਆਉਣ 'ਤੇ, ਕਿਉਂਕਿ ਉਹ ਆਪ ਪੁਲਿਸ 'ਚ ਇੰਸਪੈਕਟਰ ਸੀਗੇ, ਅਤੇ ਪਰ ਸ਼ੌਂਕ ਨਹੀਂ ਸੀ ਪੂਰਾ ਹੋਇਆ ਉਹਨਾਂ ਦਾ ਆਪਦਾ, ਗਾਉਣ ਦਾ ਸ਼ੌਂਕ ਸੀ ਉਹਨਾਂ ਨੂੰ ਬਹੁਤ।
ਅੱਛਾ।
ਅਤੇ ਆਪ ਪੁਲਿਸ ਡਿਪਾਰਟਮੈਂਟ 'ਚ ਚਲੇ ਜਾਣ ਕਰਕੇ ਮੈਨੂੰ ਮੇਰੇ ਥਰੂ ਸ਼ੌਂਕ ਪੂਰਾ ਕਰਨ ਦੀ ਉਹਨਾਂ ਨੇ ਸੋਚਦੇ ਰਹਿੰਦੇ ਸੀ। ਬਸ ਉੱਥੋਂ ਐਸੀ ਚੇਟਕ ਲੱਗੀ, ਮੇਲੇ ਤੋਂ ਤੂੰਬੀ ਲੈ ਕੇ ਆਉਣੀ, ਦੀਵੇ ਦੀ ਤੂੰਬੀ ਮਿਲਦੀ ਹੁੰਦੀ ਸੀ, ਇੱਕ ਦੀਵੇ ਦੇ ਵਿੱਚ ਡੰਡਾ ਪਸਾਇਆ ਹੁੰਦਾ ਸੀ, ਫਿਰ ਆਪ ਕੱਦੂ ਦੀ ਤੂੰਬੀ ਬਣਾਈ, ਕਿਤੇ ਕੌਲੀਆਂ, ਮੈਂ ਤਾਂ ਘਰੇ ਕੌਲੀਆਂ ਬਹੁਤ ਗਲੀਆਂ ਕੱਢ ਕੱਢ ਕੇ ਕੌਲੀਆਂ ਖਰਾਬ ਕਰਦਾ ਰਹਿੰਦਾ ਸੀ, ਤੂੰਬੀ ਬਣਾਉਣ ਲੱਗ ਗਿਆ, ਆਪ ਤੂੰਬੀ ਬਣਾ ਕੇ ਉਹ ਤੂੰਬੀ ਵਜਾਉਂਦੇ ਰਹਿਣਾ, ਫੋਕ ਇੰਸਟਰੂਮੈਂਟਾਂ ਨਾਲ ਬਹੁਤ ਪਿਆਰ ਹੋ ਗਿਆ, ਸਾਰੇ ਆਪ ਵਜਾਉਣੇ ਸਿੱਖਣੇ। ਅਤੇ ਉੱਥੋਂ ਐਸੀ ਝਟਕ ਲੱਗੀ, ਇੱਕ ਨਾ ਤੁਸੀਂ ਦੇਖਿਓ ਜੇ ਖੇਤਾਂ ਦੇ ਵਿੱਚ ਉਹ ਪਾਣੀ ਵਾਲਾ ਬੈਂਡ ਹੁੰਦਾ ਆ ਬੋਰ, ਜਿਹਦੇ ਚੋਂ ਪਾਣੀ ਨਿਕਲਦਾ, ਉਹਦੇ ਵਿੱਚ ਮੂੰਹ ਪਾ ਕੇ ਬੋਲੀਏ ਤੇ ਵਾਪਸ ਆਵਾਜ਼ ਆਉਂਦੀ ਆ, ਇੱਕੋ ਮਿਲ ਜਾਂਦੀ ਆ ਨੈਚੁਰਲ ਵੇ ਨਾਲ, ਜਿਵੇਂ ਵਾਸ਼ਰੂਮ 'ਚ ਖਾਲੀ ਵਾਸ਼ਰੂਮ ਖਾਲੀ ਕਮਰੇ 'ਚ ਵੀ ਆਉਂਦੀ ਹੁੰਦੀ ਆ, ਉਹਦੇ 'ਚ ਬੜੀ ਵਧੀਆ ਆਉਂਦੀ ਹੁੰਦੀ ਸੀ, ਉਹ ਡਿਲੇ ਰਿਵਰਬ ਜਿਹੜੇ ਆਪਾਂ ਲਾਉਂਦੇ ਆ ਹੁਣ, ਉਹਦੇ 'ਚ ਗਾ ਗਾ ਕੇ ਗਲਾ ਇੰਨਾ ਪੱਕਣਾ, ਉਹੀ ਐਵੇਂ ਮੈਂ ਸਿੱਖਿਆ ਬਹੁਤ ਘੱਟ ਆ ਸੀਰੀਅਸਲੀ, ਬਸ ਉਹ ਮੇਰੇ ਕੰਮ ਆ ਰਿਹਾ ਹੁਣ, ਜਦੋਂ ਵੀ ਗਾਈਦਾ ਉਹ ਬਸ ਡੈਡੀ ਦੀ ਬੜੀ ਯਾਦ ਆਉਂਦੀ। ਯੂਨੀਵਰਸਿਟੀ ਜਾਣ ਤੋਂ ਬਾਅਦ ਫਿਰ 6 ਮਹੀਨੇ ਮੈਂ ਵਿਹਲਾ ਰਿਹਾ, ਤੇ ਉਦੋਂ ਐਂ ਹੁੰਦਾ ਸੀ ਵੀ ਘਰਦਿਆਂ ਨੂੰ ਵੀ ਬੇਰੁਜ਼ਗਾਰੀ ਆ, ਵੀ ਤੂੰ ਕੋਈ ਨਾ ਕੋਈ ਜੋਬ ਜ਼ਰੂਰ ਕਰ, ਗਾਉਣ ਗੂਣ ਵਾਲੇ ਪਾਸੇ ਉਹਨਾਂ ਨੇ ਸ਼ੌਂਕ ਤਾਂ ਸੀਗਾ ਪਰ ਐਂ ਨਹੀਂ ਸੀ ਕਦੇ ਦੇਖਿਆ ਵੀ ਪ੍ਰੋਫੈਸ਼ਨ ਵੀ ਇਹਦਾ ਇੱਦਾਂ ਬਣੂਗਾ, ਕਦੇ ਨਹੀਂ ਸੀ ਸੋਚਿਆ। ਮੈਨੂੰ ਉਹਨਾਂ ਨੇ ਕਹਿਣਾ ਨਹੀਂ ਗੌਰਮੈਂਟ ਜੋਬ ਆ, ਤੂੰ ਇਹ ਜ਼ਰੂਰੀ ਆ, ਇਹ ਸਹੀ ਰਹੂਗੀ, ਤੂੰ ਕਰ ਲਾ, ਅਤੇ ਮੈਂ ਜੁਆਇਨ ਕਰ ਲਿਆ। ਮੈਂ 9 ਸਾਲ ਛੱਡਦਾ ਛੱਡਦਾ ਹੀ 9 ਸਾਲ ਮੈਂ ਜੋਬ 'ਚ ਹੀ ਲਾ ਗਿਆ।
ਅੱਛਾ
ਜੀ। ਆ ਲਾਸਟ 2-3 ਸਾਲ ਹੋ ਗਏ ਹੁਣ ਜੋਬ ਛੱਡੀ ਆ।
ਤੇ ਤੁਸੀਂ ਜੋਬ ਵੀ ਕਰ ਰਹੇ ਸੀ ਤੇ ਨਾਲ ਨਾਲ ਗਾਉਂਦੇ ਵੀ?
ਹਾਂਜੀ, ਨਾਲ ਨਾਲ ਗਾਉਂਦਾ, ਮਤਲਬ ਮੈਂ ਤਾਂ ਸਕੂਲ ਟਾਈਮ ਤੋਂ ਹੀ ਗਾਉਣਾ ਤਾਂ ਛੱਡਿਆ ਹੀ ਨਹੀਂ।
ਅੱਛਾ।
ਬਾਕੀ ਕੰਮ ਤਾਂ ਮੇਰੇ ਪਾਰਟ ਟਾਈਮ ਹੀ ਸੀਗੇ, ਜੋਬ ਵੀ ਮੇਰੀ ਪਾਰਟ ਟਾਈਮ ਹੀ ਸੀ, ਉੱਥੇ ਵੀ ਮੈਂ ਬਸ ਗਾਣੇ ਹੀ ਗਾਉਂਦਾ ਰਹਿੰਦਾ ਸੀ, ਦੇਖਦਾ ਰਹਿੰਦਾ ਸੀ ਬੈਠਾ ਆਪਦੇ, ਉਹੀ ਚੱਲੀ ਗਿਆ। ਔਰ ਮੇਰੇ ਖਿਆਲ 'ਚ ਜੇ ਤੁਹਾਡਾ ਸ਼ੌਂਕ ਤੁਹਾਡਾ ਪ੍ਰੋਫੈਸ਼ਨ ਬਣ ਜੇ ਤੇ ਜ਼ਿੰਦਗੀ ਖੂਬਸੂਰਤ ਹੈ
ਜੀ ਬਿਲਕੁਲ ਤੇ ਰਾਜਵੀਰ ਆਰਟਿਸਟ ਦੀ ਲਾਈਫ ਦੇ ਵਿੱਚ ਨਾ ਬਹੁਤ ਸਾਰੇ ਉਤਾਰ ਚੜਾਅ ਵੀ ਆਉਂਦੇ ਆ ਕਦੇ ਸਕਸੈਸ ਮਿਲਦੀ ਆ ਫਿਰ ਕਦੇ ਥੋੜਾ ਫੇਲੀਅਰ ਵੀ ਆ ਰਿਜੈਕਸ਼ਨ ਵੀ ਫੇਸ ਕਰਨਾ ਪੈਂਦਾ ਹੈ ਨਾ ਤੇ ਏਦਾਂ ਦਾ ਟਾਈਮ ਕਦੇ ਤੁਸੀਂ ਫੇਸ ਕੀਤਾ ਹੋਏ ਤੇ ਤੁਹਾਡੇ ਫਾਦਰ ਸਾਹਿਬ ਨੇ ਕਿੱਦਾਂ ਤੁਹਾਨੂੰ ਐਨਕਰੇਜ ਕੀਤਾ ਜਾਂ ਉਹਨਾਂ ਦੀ ਕੋਈ ਗੱਲ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ
ਮੈਨੂੰ ਨਹੀਂ ਏਦਾਂ ਦਾ ਕਦੇ ਨਹੀਂ ਹੋਇਆ ਇੱਕ ਵਾਰੀ ਜ਼ਰੂਰ ਮੈਨੂੰ ਹੋਇਆ ਸੀ ਮੈਂ ਪੜ੍ਹਦਾ ਸੀਗਾ ਉਦੋਂ ਯੂਨੀਵਰਸਿਟੀ ਦੀਆਂ ਫੀਸਾਂ ਕਿਉਂਕਿ ਮੇਰੀ ਸਿਸਟਰ ਸੀ ਉਹਦਾ ਵੀ ਦੋ ਜਾਣੇ ਸੀ ਅਸੀਂ ਬਰਾਬਰ ਜਿਹੇ ਦੀ ਉਹਦੀਆਂ ਵੀ ਫੀਸਾਂ ਸੀ ਮੇਰੀਆਂ ਵੀ ਫੀਸਾਂ ਅਤੇ ਤਨਖਾਹ ਗਵਰਨਮੈਂਟ ਜੋਬ ਨਾਲ ਹੀ ਸਾਡਾ ਗੁਜ਼ਾਰਾ ਚੱਲਦਾ ਹੁੰਦਾ ਸੀਗਾ ਥੋੜ੍ਹਾ ਬਹੁਤਾ ਚਲੋ ਖੇਤੀਬਾੜੀ 'ਚੋਂ ਸੀ ਅਤੇ ਫੀਸਾਂ ਬਹੁਤ ਜ਼ਿਆਦਾ ਸੀ ਯੂਨੀਵਰਸਿਟੀ ਦੀਆਂ ਉਦੋਂ ਮੈਨੂੰ ਪਹਿਲੀ ਵਾਰ ਡੈਡ ਨੇ ਕਿਹਾ ਕਹਿੰਦੇ ਆਪਾਂ ਤੇਰੇ ਅੰਕਲ ਡੈਡੀ ਦੇ ਫਰੈਂਡ ਸੀ ਕਹਿੰਦੇ ਉਹਨਾਂ ਤੋਂ ਆਪਾਂ ਪੈਸੇ ਉਧਾਰੇ ਫੜੇ ਆ ਪਹਿਲੀ ਵਾਰੀ ਮੈਨੂੰ ਜ਼ਿੰਦਗੀ 'ਚ ਪਤਾ ਲੱਗਿਆ ਵੀ ਉਧਾਰ ਪੈਸੇ ਫੜ ਕੇ ਕਿਵੇਂ ਮੋੜੀਦੇ ਆ ਅਤੇ ਉਦੋਂ ਜ਼ਰੂਰ ਹੋਇਆ ਸੀਗਾ ਵੀ ਯਾਰ ਗਰੀਬੀ ਕੱਢਣੀ ਬਹੁਤ ਜ਼ਰੂਰੀ ਆ ਉਦੋਂ ਮੈਂ ਸੋਚਦਾ ਹੁੰਦਾ ਸੀ ਵੀ ਕੋਈ ਇਹੋ ਜਿਹਾ ਕੰਮ ਕਰਾਂਗੇ ਵੀ ਜਿਹੜਾ ਜਿਹਦੇ ਨਾਲ ਗਰੀਬੀ ਕੱਢਾਂਗੇ ਇੱਕ ਵਾਰੀ ਪਹਿਲਾਂ ਸਭ ਤੋਂ ਪਹਿਲਾਂ ਇਹ ਬਿਮਾਰੀ ਹੈ ਵੱਡੀ ਮੈਨੂੰ ਡੈਡੀ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਗਰੀਬੀ ਵਿੱਚ ਜੰਮਣਾ ਗੁਨਾਹ ਨਹੀਂ ਹੈ ਗਰੀਬੀ 'ਚ ਮਰ ਜਾਣਾ ਗੁਨਾਹ ਹੈ ਗਰੀਬੀ ਨੂੰ ਕੱਢ ਕੇ ਮਰੋ
ਹਾਂਜੀ ਤੇ ਹੁਣ ਤੁਹਾਡੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਤੁਸੀਂ ਸਭ ਤੋਂ ਜ਼ਿਆਦਾ ਕਲੋਜ਼ ਕਿਹਦੇ ਨਾਲ ਹੋ
ਮੈਂ ਜ਼ਿਆਦਾ ਕਲੋਜ਼ ਮਦਰ ਨਾਲ ਹੀ ਹਾਂ
ਤੇ ਮੇਰੇ ਕੋਲ ਤੁਹਾਡੇ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼ ਆ
ਜੀ
ਆਪਾਂ ਦੇਖਦੇ ਹਾਂ
ਰਾਜਵੀਰ ਬਹੁਤ ਹੀ ਵਧੀਆ ਬੱਚਾ ਸੀ ਬਹੁਤ ਸ਼ਰਾਰਤਾਂ ਨਹੀਂ ਸੀ ਕਰਦਾ ਸਾਊ ਬੱਚਾ ਸੀ ਥੋੜ੍ਹਾ ਥੋੜ੍ਹਾ ਇਹਦੇ ਵਿੱਚ ਟੈਲੈਂਟ ਸੀ ਥੋੜ੍ਹੀ ਕਮੇਡੀ ਦਾ ਥੋੜ੍ਹਾ ਗਾਉਣ ਦਾ ਸ਼ੌਂਕ ਸੀ ਇਹਨੂੰ ਹੌਲੀ ਹੌਲੀ ਜਿਵੇਂ ਜਿਵੇਂ ਕਾਲਜ ਗਿਆ ਫਿਰ ਕਾਲਜ ਵਿੱਚ ਜਾ ਕੇ ਇਹਨੂੰ ਜ਼ਿਆਦਾ ਸ਼ੌਂਕ ਹੋ ਗਿਆ ਗਾਉਣ ਦਾ ਫਿਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਾਪਾ ਕਹਿੰਦੇ ਕਿ ਤੁਸੀਂ ਸਰਕਾਰੀ ਨੌਕਰੀ ਨਿਕਲੀਆਂ ਵਾ ਤੁਸੀਂ ਵੀ ਭਰ ਦਿਉ ਐਪਲੀਕੇਸ਼ਨ ਇਹਨਾਂ ਨੇ ਫਿਰ ਕਿਹਾ ਪਾਪਾ ਮੈਂ ਤਾਂ ਇਸ ਪਾਸੇ ਜਾਣਾ ਕਹਿੰਦੇ ਵੀ ਕੋਈ ਨਹੀਂ ਇਹਨਾਂ ਦੇ ਦਾਦਾ ਜੀ ਨੇ ਵੀ ਕਿਹਾ ਵੀ ਕੋਈ ਨਹੀਂ ਸਰਕਾਰੀ ਨੌਕਰੀ ਮਾੜੀ ਨਹੀਂ ਹੁੰਦੀ ਵੀ ਜੇ ਉੱਧਰਲੇ ਪਾਸੇ ਕੰਮ ਚੱਲ ਗਿਆ ਤੁਸੀਂ ਜੋਬ ਛੱਡ ਦਿਓ ਅਤੇ ਉਹਨਾਂ ਚਿਰ ਤੁਸੀਂ ਨੌਕਰੀ ਕਰੋ ਚਲੋ ਇਹਨਾਂ ਨੇ ਫਿਰ ਪੁਲਿਸ ਦੀ ਜੋਬ ਕੀਤੀ ਦੋ ਤਿੰਨ ਸਾਲ ਇਹਨਾਂ ਨੇ ਇਕੱਠਿਆਂ ਡਿਊਟੀ ਕੀਤੀ ਆ ਐਨਆਰਆਈ ਡਿਪਾਰਟਮੈਂਟ ਦੇ ਵਿੱਚ ਅਤੇ ਉੱਥੇ ਰਾਜਵੀਰ ਆਪਦੇ ਪਾਪਾ ਨੂੰ ਸਲੂਟ ਮਾਰਦੇ ਸੀ ਅਤੇ ਫਿਰ ਪਾਪਾ ਬੜੇ ਖੁਸ਼ ਹੁੰਦੇ ਸੀਗੇ ਅਤੇ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਤਾਂ ਵੀ ਰਾਜਵੀਰ ਨੂੰ ਕਹਿੰਦੇ ਹੁੰਦੇ ਸੀ ਵੀ ਕਰਮ ਸਿੰਘ ਦਾ ਬੇਟਾ ਆ ਗਿਆ ਪਰ ਹੁਣ ਕਹਿੰਦੇ ਆ ਕਿ ਰਾਜਵੀਰ ਦੇ ਪਾਪਾ ਇਹ ਰਾਤ ਨੂੰ ਸੌਂਦਾ ਨਹੀਂ ਸਾਰੀ ਰਾਤ ਡਿਊਟੀ ਕਰਦਾ ਦਿਨੇ ਵੀ ਦੋ ਤਿੰਨ ਘੰਟੇ ਸੌਂ ਕੇ ਫਿਰ ਇਹ ਆਪਣੇ ਸੰਗੀਤ ਵੱਲ ਰਿਆਜ਼ ਕਰਦਾ ਸੀ ਆਪਣਾ ਛੋਟੇ ਛੋਟੇ ਮੇਲਿਆਂ 'ਤੇ ਜਾਣਾ ਸ਼ੁਰੂ ਕੀਤਾ ਫਿਰ ਚਲੋ ਜੀ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਅਤੇ ਦਿਨ ਦੁੱਗਣੀ ਰਾਤ ਚੌਗਣੀ ਵੱਲ ਨੂੰ ਹੋ ਗਿਆ ਇਹ ਅਤੇ ਅਗਰ ਇਹਦੇ ਪਾਪਾ ਹੁੰਦੇ ਉਹਨਾਂ ਨੇ ਹੋਰ ਵੀ ਬਹੁਤ ਖੁਸ਼ ਹੋਣਾ ਸੀ
ਲੁੱਕਾ ਛੁਪੀ ਬਹੁਤ ਹੋਈ ਸਾਹਮਣੇ ਆ ਜਾਣਾ
ਉਹ ਇਹਦਾ ਬਹੁਤ ਪਿਆਰ ਕਰਦੇ ਸੀ ਕੋਈ ਕਹਿੰਦੇ ਸੀਗੇ ਨਹੀਂ ਇਹ ਥੱਕ ਕੇ ਆਇਆ ਇਹਨੂੰ ਨਾ ਕੁਛ ਕਹੋ ਮੈਂ ਆਪਣੇ ਆਪ ਜੋ ਵੀ ਮੈਥੋਂ ਮੰਗਾਉਣਾ ਜਾਂ ਕੋਈ ਕੰਮ ਆ ਆਪ ਕਰ ਲਾਂਗੇ ਪਰ ਇਹਨੂੰ ਨਹੀਂ ਕਹਿਣਾ ਰਾਜਵੀਰ ਬਹੁਤ ਜ਼ਿਆਦਾ ਮਿਸ ਕਰਦਾ ਪਾਪਾ ਨੂੰ ਬਹੁਤ ਘੱਟ ਮਹਿਸੂਸ ਕਰਦਾ
ਮਨ ਭਰਿਆ ਬਦਲ ਗਿਆ ਸਾਰਾ ਵੇ ਤੂੰ ਮੈਨੂੰ
ਸਾਰਾ ਸਾਰਾ ਦਿਨ ਅਸੀਂ ਇਹਨਾਂ ਦੇ ਪਾਪਾ ਨੂੰ ਇਹ ਕਹਿੰਦੇ ਸੀਗੇ ਤੁਸੀਂ ਇੰਨਾ ਫੋਨ ਨਾ ਦੇਖੋ ਪਰ ਉਹ ਇਹਦੇ ਗਾਣੇ ਸੁਣੀ ਜਾਂਦੇ ਸੀ ਇਹਦੀਆਂ ਇੰਟਰਵਿਊ ਸੁਣੀ ਜਾਂਦੇ ਸੀ ਜਦੋਂ ਵੀ ਜਿੰਨਾ ਚਿਰ ਰਾਜਵੀਰ ਨੇ ਘਰ ਨਾ ਆਉਣਾ ਮੈਨੂੰ ਕਹਿਣਾ ਰਾਜਵੀਰ ਨੂੰ ਫੋਨ ਕਰ ਜਾਂ ਆਪ ਕਰਨਾ ਫੋਨ ਵੀ ਕਦੋਂ ਕੋਣਾ ਤੂੰ ਉਹਨੇ ਕਹਿਣਾ ਪਾਪਾ ਮੈਂ ਨਹੀਂ ਅੱਜ ਆਉਣਾ ਤੁਸੀਂ ਪੈ ਜਾਓ ਵੀ ਤੁਸੀਂ ਮੇਰੀ ਟੈਨਸ਼ਨ ਨਾ ਲਓ ਪਰ ਮਾਂ ਬਾਪ ਨੂੰ ਟੈਨਸ਼ਨ ਤਾਂ ਹੁੰਦੀ ਬੱਚੇ ਦੀ ਇੱਕਦਮ ਇਹਨਾਂ 'ਤੇ ਬੋਝ ਪੈ ਗਿਆ ਸਾਰੇ ਘਰ ਦਾ ਕਿਉਂਕਿ ਸਾਨੂੰ ਤਾਂ ਤੁਹਾਡੇ ਅੰਕਲ ਦੀ ਇੰਨੀ ਵੱਡੀ ਜ਼ਿੰਮੇਵਾਰੀ ਸੀ ਅਸੀਂ ਸਾਰਾ ਪਰਿਵਾਰ ਹੀ ਬੜੇ ਆਰਾਮ ਨਾਲ ਰਹਿੰਦੇ ਸੀ ਕੋਈ ਟੈਨਸ਼ਨ ਨਹੀਂ ਲੈਂਦੇ ਸਾਨੂੰ ਇੱਕਦਮ ਹੀ ਬਹੁਤ ਆਪਣੇ ਦਿਮਾਗ 'ਤੇ ਆਪਣੇ ਆਪ 'ਤੇ ਵੀ ਬੋਝ ਲੱਗਣ ਲੱਗ ਪਿਆ ਵੀ ਹੁਣ ਅਸੀਂ ਕੀ ਕਰਾਂਗੇ ਪਰ ਹੌਲੀ 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 ਚਲੋ ਰਾਜਵੀਰ ਨੇ ਸਾਰਾ ਸੈੱਟ ਕਰ ਲਿਆ ਅਤੇ ਪਰ ਫਿਰ ਵੀ ਸਾਨੂੰ ਅੱਜ ਬਹੁਤ ਘੱਟ ਮਹਿਸੂਸ
ਗੱਲਾਂ ਤੇਰੀਆਂ ਤੋਂ ਲੱਗਦਾ ਯਾਰਾ ਵੇ ਮੈਥੋਂ ਤੇਰਾ
ਰਾਜਵੀਰ ਤੁਹਾਡੇ ਮਦਰ ਬਹੁਤ ਬਹੁਤ ਮਾਣ ਮਹਿਸੂਸ ਕਰਦੇ ਆ ਤੁਹਾਡੇ 'ਤੇ ਕੀ ਕਹਿਣਾ ਚਾਹੋਗੇ
ਬੰਦਾ ਇਹ ਚਲੇ ਜਾਂਦੇ ਜੀ ਮੈਂ ਸੋਨਮ ਜੀ ਕਈ ਵਾਰੀ ਸੋਚਦਾ ਹੁੰਦਾ ਵੀ ਜ਼ਿੰਦਗੀ ਬੜੀ ਛੋਟੀ ਜੀ ਆ ਮੰਮੀ ਕਹਿੰਦੇ ਵੀ ਜਦੋਂ ਤੁਹਾਨੂੰ ਅਹਿਸਾਸ ਉਦੋਂ ਹੋਊਗਾ ਜਦੋਂ ਤੁਹਾਡੇ ਵੀ ਬੱਚੇ ਹੋਣ ਤੁਹਾਨੂੰ ਪਤਾ ਲੱਗੂਗਾ ਤੁਹਾਨੂੰ ਕਿਵੇਂ ਪੜ੍ਹਾਇਆ ਮਤਲਬ ਉਹ ਅਹਿਸਾਸ ਮੈਂ ਹੁਣ ਦੇਖ ਰਿਹਾ ਨਾ ਮੈਨੂੰ ਪਤਾ ਲੱਗ ਰਿਹਾ ਜੀਵਨ ਸਾਥੀ ਹੁਣ ਮੇਰੇ ਮਦਰ ਨੇ ਉਹ ਵੀ ਬਹੁਤ ਮਿਸ ਕਰਦੇ ਆ ਡੈਡੀ ਨੂੰ ਕਿਉਂਕਿ ਮੈਂ ਤਾਂ ਕੰਮ 'ਚ ਨਿਕਲ ਜਾਂਦਾ ਹਾਂ ਜ਼ਿਆਦਾ ਟਾਈਮ ਇਹੀ ਇਕੱਠੇ ਰਹਿੰਦੇ ਹੁੰਦੇ ਸੀ ਅਤੇ ਬਸ ਉਹ ਜ਼ਿੰਦਗੀ 'ਚ ਜਿਹੜੇ ਘਾਟੇ ਪੈ ਗਏ ਉਹ ਪੂਰੇ ਨਹੀਂ ਹੁੰਦੇ ਨਹੀਂ ਕਦੇ ਵੀ ਨਹੀਂ ਪੂਰੇ ਹੁੰਦੇ
ਅਤੇ ਅੱਜ ਤੁਹਾਡੇ ਫਾਦਰ ਸਾਹਿਬ ਇੱਥੇ ਹੁੰਦੇ ਤਾਂ ਉਹਨਾਂ ਨੂੰ ਤੁਸੀਂ ਕੀ ਕਹਿੰਦੇ
ਉਹਨਾਂ ਹਮੇਸ਼ਾ ਹੀ ਪ੍ਰਾਊਡ ਫੀਲ ਕੀਤਾ ਜੀ ਮੇਰੇ 'ਤੇ ਹਮੇਸ਼ਾ ਹੀ ਹੱਲਾਸ਼ੇਰੀ ਦਿੱਤੀ ਮੈਨੂੰ ਤਾਂ ਅਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਰਹਿੰਦਾ ਵੀ ਜੇ ਅੱਜ ਇੱਥੇ ਨਾਲ ਹੁੰਦੇ ਤਾਂ ਮੈਂ ਹੋਰ ਬਹੁਤ ਉੱਪਰ ਤੱਕ ਜਾ ਸਕਦਾ ਸੀ ਹੁਣ ਵੀ ਜਾ ਸਕਦੇ ਹਾਂ ਪਰ ਹੁਣ ਬਹੁਤ ਜ਼ੋਰ ਲੱਗ ਰਿਹਾ ਉਦੋਂ ਮੇਰਾ ਜ਼ੋਰ ਨਹੀਂ ਸੀ ਲੱਗਣਾ ਜੇ ਮੇਰੇ ਫਾਦਰ ਮੇਰੇ ਨਾਲ ਹੁੰਦੇ ਮੇਰੀ ਨੀਂਦ ਘੱਟ ਗਈ ਉਸ ਤੋਂ ਬਾਅਦ ਮੇਰੇ ਡੈਡ ਜਦੋਂ ਗਏ ਉਸ ਤੋਂ ਬਾਅਦ ਮੇਰੀ ਨੀਂਦ ਘੱਟ ਗਈ ਹੁਣ ਮੈਂ ਘੱਟ ਸੌਂਦਾ ਉਦੋਂ ਮੈਂ ਬੇਫਿਕਰ ਹੋ ਕੇ ਸੌਂਦਾ ਸੀ
ਚਾਂਦ ਉਤਰਾ ਖੂਬਸੂਰਤ ਖਾਬ ਜੈਸਾ
ਤੇ ਮੈਨੂੰ ਪੂਰੀ ਉਮੀਦ ਆ ਕਿ ਹੁਣ ਵੀ ਤੁਸੀਂ ਬਹੁਤ ਅੱਗੇ ਜਾਓਗੇ ਤੁਹਾਡੀ ਸਿਰਫ ਇਹ ਸ਼ੁਰੂਆਤ ਆ ਤੇ ਉਹਨਾਂ ਦਾ ਪਿਆਰ ਉਹਨਾਂ ਦੀਆਂ ਬਲੈਸਿੰਗਸ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਆ
ਜੀ
ਕੋਈ ਇਹੋ ਜੀ ਕੋਈ ਮਿਸਟੇਕ ਜਾਂ ਕੋਈ ਗਲਤੀ ਜਾਣਨ ਦਾ ਜੋ ਤੁਹਾਨੂੰ ਹੁਣ ਯਾਦ ਆਉਂਦੀ ਆ ਕਿ ਆਈ ਵਿਸ਼ ਉਦੋਂ ਮੈਂ ਗੱਲ ਮੰਨੀ ਹੁੰਦੀ
ਮੈਂ ਤੁਹਾਨੂੰ ਦੱਸਦਾ ਗੱਲ ਮੇਰੀ ਡਾਕਟਰ ਸਵੈਮਾਨ ਨਾਮ ਸੀ ਸ਼ਾਇਦ ਡਾਕਟਰ ਸਾਹਿਬ ਸੀਗੇ ਆਏ ਹੋਏ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਵੀ ਤੁਸੀਂ ਇੰਨੀ ਤਰੀਕ ਨੂੰ ਪਹੁੰਚਣਾ ਹੈ ਡੈਡੀ ਮੇਰੇ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਉਹਨਾਂ ਦਿਨਾਂ 'ਚ ਅਤੇ ਮੈਨੂੰ ਕਹਿੰਦੇ ਵੀ ਤੁਸੀਂ ਪਹੁੰਚਣਾ ਤੁਸੀਂ ਪਹਿਲਾਂ ਵੀ ਨਹੀਂ ਆਏ ਇੱਕ ਸਟੇਜ 'ਤੇ ਮੈਂ ਕਿਹਾ ਜੀ ਵੀ ਮੈਂ ਦੇਖ ਲੈਂਦਾ ਕਹਿੰਦੇ ਜੇ ਦੇਖਣੀ ਜੇ ਤਾਂ ਆਉਣਾ ਤਾਂ ਦੱਸੋ ਜੇ ਨਹੀਂ ਆਉਣਾ ਤਾਂ ਦੱਸੋ ਤਾਂ ਕਿਉਂ ਕਹਿੰਦੇ ਜੇ ਆ ਸਕਦੇ ਹੋ ਜੇ ਨਹੀਂ ਆ ਸਕਦੇ ਤਾਂ ਰਹਿਣ ਦਿਓ ਮੈਂ ਕਿਹਾ ਜੀ ਚਲੋ ਮੈਂ ਆ ਜੂੰਗਾ ਅਤੇ ਮੈਨੂੰ ਕਹਿੰਦੇ ਠੀਕ ਆ ਪੱਕਾ ਕਮਿਟਮੈਂਟ ਹੋ ਗਈ ਮੈਂ ਕਿਹਾ ਠੀਕ ਆ ਜੀ ਮੈਂ ਚਲਾ ਗਿਆ ਪਰ ਉਸ ਦਿਨ ਮੇਰੇ ਫਾਦਰ ਸੀਗੇ ਥੋੜ੍ਹੇ ਜਿਹੇ ਉਹਨਾਂ ਨੂੰ ਤਕਲੀਫ 'ਚ ਸੀਗੇ ਉਹਨਾਂ ਦੇ ਲੀਵਰ 'ਚ ਪ੍ਰੋਬਲਮ ਆ ਗਈ ਸੀ ਅਤੇ ਹੋਸਪਿਟਲ ਸੀਗੇ ਮੈਨੂੰ ਐਂ ਸੀਗਾ ਚਲੋ ਨਹੀਂ ਠੀਕ ਆ ਮੈਂ ਆ ਜੂੰਗਾ ਸ਼ਾਮ ਤੱਕ ਵਾਪਸ ਆਈ ਜਾਣਾ ਪਰ ਬਾਅਦ 'ਚ ਉਹਨਾਂ ਦੀ ਡੈਥ ਹੋ ਗਈ ਮੈਂ ਉਦੋਂ ਸਟੇਜ 'ਤੇ ਸੀਗਾ ਮੈਨੂੰ ਸਟੇਜ 'ਤੇ ਚੜ੍ਹਨ ਲੱਗੇ ਖਬਰ ਆ ਗਈ ਟੀਮ ਨੂੰ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਕਿ ਹੁਣ ਇਹ ਸਟੇਜ 'ਤੇ ਜਾਣ ਲੱਗਿਆ ਬਿਲਕੁਲ ਉੱਧਰੋਂ ਨਾਮ ਅਨਾਊਂਸ ਕਰਤਾ ਮੈਂ ਅੱਧਾ ਕੁ ਘੰਟਾ ਉੱਥੇ ਪਰਫੋਰਮ ਵੀ ਕੀਤਾ ਉਸ ਤੋਂ ਬਾਅਦ ਜਦੋਂ ਥੱਲੇ ਆਇਆ ਗੱਡੀ 'ਚ ਬੈਠਾ ਮੈਂ ਗੱਡੀ 'ਚ ਬੈਠ ਕੇ ਜਦੋਂ ਕਰਾਊਡ 'ਚੋਂ ਨਿਕਲੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਦੱਸਿਆ ਕਹਿੰਦੇ ਆਹ ਪ੍ਰੋਬਲਮ ਹੋ ਗਈ ਅਤੇ ਫਿਰ ਉਹ ਗੱਡੀ ਡਰਾਈਵ ਕਰ ਰਿਹਾ ਸੀ ਮੁੰਡਾ ਉਹ ਸਲੋ ਮੈਂ ਕਿਹਾ ਯਾਰ ਤੂੰ ਮੈਨੂੰ ਗੱਡੀ ਫੜਾ ਮੈਨੂੰ ਕਾਹਲੀ ਹੋ ਗਈ ਮੈਂ ਕਿਹਾ ਆਹ ਕੀ ਹੋ ਗਿਆ ਹੈ ਨਾ ਉਦੋਂ ਮੇਰੇ ਦਿਮਾਗ 'ਚ ਆਇਆ ਵੀ ਯਾਰ ਮੈਨੂੰ ਜਾਣਾ ਨਹੀਂ ਸੀ ਚਾਹੀਦਾ ਉਹ ਲਾਸਟ ਟਾਈਮ ਮੈਂ ਆਪਦੇ ਡੈਡ ਦੇ ਕੋਲ ਹੋਣਾ ਚਾਹੀਦਾ ਸੀ ਉਹ ਮੈਂ ਹੁਣ ਬਹੁਤ ਪਛਤਾ ਰਿਹਾ ਉਹ ਮੈਨੂੰ ਸਾਰੀ ਜ਼ਿੰਦਗੀ ਰਹਿਣਾ ਉਹ ਪਛਤਾਵਾ
ਸੋ ਇਸ ਚੀਜ਼ ਦਾ ਤੁਹਾਨੂੰ
ਤੁਹਾਡੇ
ਫਾਦਰ ਸਾਹਿਬ ਜਿੱਥੇ ਵੀ ਨੇ ਤੁਹਾਨੂੰ ਦੇਖ ਰਹੇ ਐਂਡ ਹੀ ਇਜ਼ ਵੈਰੀ ਪ੍ਰਾਊਡ ਆਫ ਯੂ ਐਂਡ ਹੀ ਲਵਸ ਯੂ
ਭਗਵਾਨ
ਸੋ ਹੁਣ ਵੇਲਾ ਆ ਸਾਡੇ ਨੈਕਸਟ ਸੈਗਮੈਂਟ ਦਾ ਜਿਹਦਾ ਨਾਮ ਆ ਖੋਲ ਦਿਲ ਦੀ ਪੋਲ ਸੋ ਤੁਹਾਡੇ ਸਾਹਮਣੇ ਕੁਛ ਕਿਊ ਕਾਰਡਸ ਪਏ ਨੇ ਅਤੇ ਉਹਦੇ ਉੱਤੇ ਪਈਆਂ ਨੇ ਚਾਬੀਆਂ ਅਤੇ ਤੁਸੀਂ ਕਿਊ ਕਾਰਡ ਚੱਕ ਕੇ ਸਵਾਲ ਪੜ੍ਹਨਾ ਆ ਅਤੇ ਜੇ ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਚਾਬੀ ਦਿਓਗੇ ਅਤੇ ਜੇ ਤੁਸੀਂ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਫਿਰ ਤੁਸੀਂ ਉਹ ਚਾਬੀ ਆਪਣੇ ਕੋਲ ਰੱਖੋਗੇ ਅਤੇ ਜੋ ਵੀ ਤੁਸੀਂ ਆਨਸਰ ਦਿਓਗੇ ਮੈਂ ਡਿਸਾਈਡ ਕਰੂੰਗੀ ਕਿ ਤੁਸੀਂ ਕਿੰਨੇ ਓਨੈਸਟਲੀ ਉਹ ਕਨਫੈਸ ਕੀਤਾ ਆ ਓਕੇ ਸੋ ਅਸੀਂ ਸ਼ੁਰੂਆਤ ਕਰਦੇ ਹਾਂ
ਹਾਂਜੀ ਹਾਂਜੀ
ਗੋਲਡੀ ਆਲਰੇਡੀ ਨੋਸ ਕਿ ਉਹਨਾਂ ਦੀ ਸ਼ੁਰੂਆਤ ਹੋਣੀ ਆ ਠੀਕ ਆ
ਦਿਲ ਦੀਆਂ ਗੱਲਾਂ ਦਿਲ ਦੀਆਂ
ਤੁਸੀਂ ਜਵਾਬ ਦਿਓ ਸੱਚੀ ਸੱਚੀ ਦਾ ਜਵਾਬ ਦਿਓ ਹਾਂਜੀ ਸਵਾਲ ਪੜ੍ਹ ਕੇ ਸਾਨੂੰ ਸੁਣਾ ਦਿਓ
ਇਹਦੇ ਵਿੱਚ ਇਹ ਆ ਦੇਖੋ ਮੇਰੇ ਲਈ ਸਵਾਲ ਜਿਹੜਾ ਆਇਆ ਕਨਫੈਸ ਕਰੋ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਰਿਗਰੈਟ ਮੈਂ ਮਤਲਬ ਇਹਦਾ ਇਹੀ ਜਵਾਬ ਦੇਣਾ ਚਾਹੁੰਦਾ ਵੀ ਮੇਰੀ ਲਾਈਫ 'ਚ ਕੋਈ ਰਿਗਰੈਟ ਨਹੀਂ ਕੋਈ ਹੇਟ ਨਹੀਂ ਮਤਲਬ ਇਹ ਮੇਰਾ ਲਾਈਫ ਦਾ ਮੋਟੋ ਹੈ
ਹਾਂਜੀ
ਮਤਲਬ ਮੈਂ ਜਦ ਸੌਂਦਾ ਰਾਤ ਨੂੰ ਉਦੋਂ ਮਤਲਬ ਇੰਨਾ ਨਿਊਟਰਲ ਹੈ ਮਤਲਬ ਸਿਸਟਮ ਨਾ ਲਾਈਫ ਦੇ ਵਿੱਚ ਮੈਂ ਕਿਸੇ ਚੀਜ਼ ਦਾ ਰਿਗਰੈਟ ਰੱਖਿਆ ਅਤੇ ਨਾ ਕਿਸੇ ਲਈ ਕੋਈ ਹੇਟ ਆ ਤਾਂ ਕਰਕੇ ਲਾਈਫ ਥੋੜ੍ਹਾ ਮਜ਼ੇ 'ਚ ਚੱਲ ਰਿਹਾ ਇਹਦਾ ਇਹ ਜਵਾਬ ਸੀ ਮਤਲਬ ਹੁਣ ਮੈਨੂੰ ਕੋਈ ਹੈ ਹੀ ਨਹੀਂ ਇਹਦਾ
ਓਕੇ ਵੈਲ ਡਨ ਹੁਣ ਅਸੀਂ ਸਤਪਾਲ ਤੋਂ ਬਟ ਤੁਸੀਂ ਪੱਕਾ ਨਹੀਂ ਸੀ ਦੇਖਿਆ
ਨਹੀਂ
ਨਹੀਂ
ਠੀਕ ਆ ਫਿਰ ਤੁਸੀਂ ਆ ਚੱਕ ਸਕਦੇ ਹੋ
ਇਹ ਮੈਂ ਜਵਾਬ ਦਿੰਦਾ
ਅੱਛਾ ਥੈਂਕ ਯੂ
ਲਓ ਜੀ ਸਵਾਲ ਇਹ ਆ ਕਦੀ ਵੀ ਏਦਾਂ ਹੋਇਆ ਹੋਵੇ ਤੁਸੀਂ ਬਹੁਤ ਮਿਹਨਤ ਨਾਲ ਗਾਣਾ ਬਣਾਇਆ ਹੋਵੇ ਤੇ ਸਿੰਗਰ ਨੇ ਖਰਾਬ ਕਰਤਾ ਹੋਵੇ
ਸਿੰਗਰ ਨੇ
ਖਰਾਬ ਕਰਤਾ ਹੋਵੇ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਗਾਣਾ ਅਸੀਂ ਬਹੁਤ ਮਿਹਨਤ ਨਾਲ ਬਣਾਇਆ ਸੀ ਉਹ ਖਰਾਬ ਨਹੀਂ ਸੀ ਹੋਇਆ ਉਹਦਾ ਆਡੀਓ ਰਿਲੀਜ਼ ਹੋ ਗਿਆ ਸੀ ਮੈਂ ਤੇ ਗੋਲਡੀ ਸੱਚੀ ਉਹ ਮਨੋ ਚਾਹੁੰਦੇ ਸੀ ਵੀ ਉਹਦਾ ਵੀਡੀਓ ਆਵੇ
ਉਹ ਸੀ ਕਨਵਰ ਗਰੇਵਾਲ ਦਾ ਤੇ ਕੌਰਵੀ ਦਾ ਅੱਲਾਹੂ। ਅਸੀਂ ਦਿਲੋਂ ਚਾਹੁੰਦੇ ਸੀ ਵੀ ਇਹ ਗਾਣੇ ਦਾ ਵੀਡੀਓ ਬਣੇ,
ਬਹੁਤ ਲੰਬਾ ਸਵਾਲ ਹੈ। ਹਾਂਜੀ ਮੈਂ ਤਾਂ ਜਵਾਬ ਦਿੰਦਾ ਆ।
ਓਕੇ ਥੈਂਕ ਯੂ।
ਇਹ ਸਵਾਲ ਹੈ ਜੀ
ਜੀ
ਕਿ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਤੁਸੀਂ ਆਪਣੇ ਕੈਰੀਅਰ ਦੇ ਸਟਾਰਟ ਵਿੱਚ ਕਿਸੇ ਪਾਰਟੀ ਫੰਕਸ਼ਨ ਤੇ ਗਏ ਹੋਵੋ,
ਹਾਂਜੀ,
ਤੇ ਲੋਕਾਂ ਕੋਲੋਂ ਬਹੁਤ ਪਿਆਰ ਮਿਲ ਰਿਹਾ ਹੋਵੇ, ਇਹ ਸੈਲਫੀਆਂ ਇਧਰੋਂ ਉਧਰੋਂ, ਤੇ ਪਰ ਅਚਾਨਕ ਕੋਈ ਹੋਰ ਵੱਡਾ ਸਟਾਰ ਉੱਥੇ ਆ ਜੇ ਤੇ ਤੁਹਾਨੂੰ ਛੱਡ ਕੇ ਕਰਾਊਡ ਸਾਰਾ ਉਧਰਲੇ ਪਾਸੇ ਹੋ ਜੇ, ਕਦੀ ਇਦਾਂ ਹੋਇਆ?
ਬਿਲਕੁਲ ਹੋਇਆ,
ਬਹੁਤ ਵਾਰ ਹੋਇਆ। ਕੀ ਤੁਸੀਂ ਉਸ ਟਾਈਮ ਤੇ ਆਪਣੇ ਆਪ ਨੂੰ ਛੋਟਾ ਫੀਲ ਕੀਤਾ ਹੋਵੇ?
ਨਹੀਂ,
ਇੱਦਾਂ ਛੋਟਾ ਫੀਲ ਤਾਂ ਨਹੀਂ ਕੀਤਾ, ਮਤਲਬ ਇਮਾਨਦਾਰੀ ਨਾਲ ਮੈਂ ਤਾਂ ਜਵਾਬ ਦੇਣਾ ਚਾਹੁੰਦਾ, ਛੋਟਾ ਫੀਲ ਕਦੇ ਨਹੀਂ ਕੀਤਾ। ਖੁਸ਼ੀ ਹੁੰਦੀ ਆ, ਉਦੋਂ ਜ਼ਰੂਰ ਫੀਲ ਹੁੰਦਾ ਕਿ ਜੇ ਕੋਈ ਆਰਟਿਸਟ ਆਵੇ ਅਤੇ ਆ ਕੇ ਤੁਹਾਨੂੰ ਬੁਲਾਵੇ ਨਾ, ਉਦੋਂ ਫੀਲ ਹੁੰਦਾ ਆ। ਉੱਦਾਂ ਕਦੇ ਨਹੀਂ ਫੀਲ ਹੋਇਆ, ਉੱਦਾਂ ਤਾਂ ਅਸੀਂ ਆਪਦੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ, ਸਾਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ, ਕੋਈ ਬੰਦਾ ਪਾਰਟੀ 'ਤੇ ਆ ਜਾਵੇ ਤਾਂ ਸਾਨੂੰ, ਮੇਰਾ ਖਿਆਲ ਜ਼ਿੰਦਗੀ 'ਚ ਅੱਜ ਤੁਹਾਨੂੰ ਹੀ ਮੈਂ ਮਿਲਿਆ, ਮੈਂ ਫਿਰ ਉਹੀ ਰਿਪੀਟ ਕਰਦਾ, ਮੇਰਾ ਖਿਆਲ ਕਦੇ ਮਿਲਣਾ ਹੀ ਨਹੀਂ ਸੀ ਜੇ ਆਹ ਸ਼ੋਅ 'ਤੇ ਨਾ ਹੁੰਦੇ, ਅਤੇ ਅੱਜ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਸਮਝਦਾ ਵੀ ਮੈਂ ਅੱਜ ਸੋਨਮ ਹੋਣਾ ਨੂੰ ਮਿਲਿਆ। ਈਵਨ ਕਿ ਇੰਡਸਟਰੀ 'ਚ ਆਏ ਨੂੰ ਮੈਨੂੰ 7 ਸਾਲ ਹੋ ਚੱਲੇ ਆ, ਔਰ 7 ਸਾਲਾਂ 'ਚ ਅੱਜ ਮਿਲਿਆ, ਹਾਲੇ ਤੱਕ ਮੈਂ ਗੁਰਦਾਸ ਮਾਨ ਜੀ ਨੂੰ ਨਹੀਂ ਮਿਲਿਆ। ਮੈਨੂੰ ਚੰਗਾ ਲੱਗੂਗਾ ਜਿੱਦਣ ਮੈਨੂੰ ਉਹ ਮਿਲਣਗੇ, ਔਰ ਮੈਨੂੰ ਇਹ ਵੀ ਪਤਾ ਇਸ ਗੱਲ ਦਾ ਵੀ ਜਿੱਥੇ ਮੈਂ ਗਿਆ ਹੋਊਂਗਾ, ਚਾਹੇ ਮੈਂ ਲੱਖ ਲੋਕਾਂ ਦਾ ਚਹੇਤਾ ਹੋਵਾਂ, ਉੱਥੇ ਉੱਥੇ ਜਦੋਂ ਗੁਰਦਾਸ ਮਾਨ ਜੀ ਆਉਣਗੇ, ਦਿਲਜੀਤ ਜੀ ਆਉਣਗੇ, ਸੋਨਮ ਜੀ ਆਉਣਗੇ, ਮੇਰੇ ਤੋਂ ਪਹਿਲਾਂ ਵਾਲੇ ਮੇਰੇ ਤੋਂ ਛੋਟੇ ਜਿਹੜੇ ਬਾਅਦ 'ਚ ਹਿੱਟ ਹੋਏ ਨੇ, ਸਿੱਧੂ ਮੇਰੇ ਤੋਂ ਬਾਅਦ 'ਚ ਹਿੱਟ ਹੋਇਆ ਸੀ, ਈਵਨ ਕਿ ਜਦੋਂ ਸਿੱਧੂ ਜਾਊਗਾ ਲੋਕ ਉਹਦੇ ਵੱਲ ਜਾਣਗੇ, ਮੈਨੂੰ ਛੱਡ ਦੇਣਗੇ, ਮੈਨੂੰ ਮਹਿਸੂਸ ਨਹੀਂ ਹੋਊਗਾ ਉਹ ਚੀਜ਼, ਚੰਗਾ ਲੱਗੂਗਾ ਵੀ ਇਹ ਬੰਦੇ ਇਹਨਾਂ ਉਹਨਾਂ ਦੀ ਪ੍ਰਾਪਤੀ ਹੈ, ਅਤੇ ਮੈਨੂੰ ਤਾਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਜੈਲਸੀ ਨਹੀਂ ਹੋਈ, ਮੈਨੂੰ ਵਧੀਆ ਲੱਗਦਾ, ਸਵਾਲ ਬੜਾ ਵਧੀਆ ਸੀ ਤੁਹਾਡਾ।
ਅਤੇ ਗੋਲਡੀ ਅਤੇ ਸਤਪਾਲ, ਮੈਂ ਤੁਹਾਨੂੰ ਦੋਨਾਂ ਨੂੰ ਵੀ ਪੁੱਛੂੰਗੀ ਕਿ ਯੂ ਨੋ ਈਵਨ ਜਿਹੜੀ ਮਿਊਜ਼ਿਕ ਇੰਡਸਟਰੀ ਆ, ਇਹਦੇ 'ਚ ਨਾਂ ਬਣਾਉਣਾ, ਇਹਦੇ 'ਚ ਯੂ ਨੋ ਅੱਗੇ ਵਧਣਾ, ਇਹ ਕੋਈ ਬਹੁਤ ਸੌਖੀ ਗੱਲ ਨਹੀਂ ਆ। ਆਫਕੋਰਸ ਮਿਹਨਤ ਬਹੁਤ ਲੱਗਦੀ ਆ, ਤੁਸੀਂ ਟਾਈਮ ਦਿੰਦੇ ਹੋ, ਤੁਹਾਡੀ ਪੂਰਾ ਇੱਕ ਤੁਸੀਂ ਡੈਡੀਕੇਸ਼ਨ ਨਾਲ ਇੱਕ ਗਾਣਾ ਤਿਆਰ ਕਰਦੇ ਹੋ, ਅਤੇ ਬਿਗਨਿੰਗ ਜਦੋਂ ਕਰੀਅਰ ਦੀ ਸ਼ੁਰੂਆਤ ਅਸੀਂ ਕੀਤੀ ਸੀ, ਕਦੇ ਇੱਦਾਂ ਹੋਇਆ ਕਿ ਤੁਸੀਂ ਬਹੁਤ ਮਿਹਨਤ ਨਾਲ ਕੋਈ ਗਾਣਾ ਬਣਾਇਆ, ਯੂ ਨੋ ਤਾਂ ਗਾਣਾ ਉਹ ਲੀਕ ਹੋ ਗਿਆ ਜਾਂ ਚੋਰੀ ਹੋ ਗਿਆ? ਬਿਕੋਜ਼ ਇੱਦਾਂ ਦੇ ਇੰਸੀਡੈਂਟਸ ਜਿਹੜੇ ਆ ਕਾਫੀ ਕਾਫੀ ਹੁੰਦੇ ਆ, ਹੈ ਨਾ? ਸੋ ਤੁਹਾਨੂੰ, ਤੁਹਾਡੇ ਨਾਲ ਕਦੀ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ?
ਹਾਂਜੀ, ਜਦੋਂ ਅਸੀਂ ਸਟਾਰਟ ਕਰਿਆ, ਮਤਲਬ ਪਹਿਲਾਂ ਅਸੀਂ ਕਰਦੇ ਸੀ ਗੋਸ਼ ਪ੍ਰੋਡਕਸ਼ਨ, ਪਾਲ ਸਾਰਾ ਮਤਲਬ ਵੀ ਬਹੁਤ ਮਤਲਬ ਮਿਊਜ਼ਿਕ ਪ੍ਰੋਡਿਊਸਰਾਂ ਲਈ ਮਤਲਬ ਗੋਸ਼ ਪ੍ਰੋਡਕਸ਼ਨ ਕਰਦਾ ਸੀ, ਠੀਕ ਹੈ ਜੀ। ਬਸ ਦਬਾਲ ਨਾਲ ਕਰੀ ਸਲਾਮ ਖਾ ਵੀ ਆਪਾਂ ਯਾਰ ਫਰੰਟ ਤੇ ਖੇਡੀਏ ਮਾੜਾ ਜਿਹਾ ਹੁਣ, ਤੇ ਜਦੋਂ ਅਸੀਂ ਪਹਿਲਾਂ ਹੀ ਗਾਣਾ ਫੜਿਆ, ਚਲੋ ਅਸੀਂ ਬੜੇ ਚਾਅ ਨਾਲ ਉਹਨੂੰ ਭੇਜਿਆ ਬਣਾ ਕੇ, ਉਹ ਕਹਿੰਦਾ ਮੇਰੇ ਪੈਸੇ ਖਰਾਬ ਕਰਤੇ ਯਾਰ ਤੁਸੀਂ। ਮੈਂ ਕਿਹਾ ਯਾਰ, ਮੈਂ ਕਿਹਾ ਸੱਤੇ ਯਾਰ ਬੁਰੇ ਹੋਣਾ ਤਾਂ ਬਹੁਤ ਔਖਾ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਲਈ ਕੰਮ ਕਰਦੇ ਹੋ ਫਿਰ ਸਾਰੀ ਰਿਸਪੋਂਸੀਬਿਲਿਟੀ ਉਹਦੀ ਹੁੰਦੀ ਆ, ਮਤਲਬ ਸਹੀ ਗੱਲ ਤਾਂ ਉਹਨੇ ਸੁਣਨਾ ਹੁੰਦਾ, ਉਹਨੇ ਪਿਆਰ ਜਿਹਾ ਕਹਿਣਾ ਹੁੰਦਾ ਵੀ ਯਾਰ ਇੱਥੋਂ ਆਹ ਚੇਂਜ ਕਰ ਲਈ, ਇੱਥੋਂ ਆਹ ਚੇਂਜ ਕਰ ਲਈਏ, ਜਦੋਂ ਮਤਲਬ ਮੂੰਹ ਤੇ ਇਹ ਕਹਿੰਦਾ ਕਹਿੰਦਾ ਤੁਸੀਂ ਮੇਰੇ ਪੈਸੇ ਖਰਾਬ ਕਰਦੇ। ਮੈਂ ਕਿਹਾ ਯਾਰ ਇੱਕ ਹੀ ਗੱਲ ਬਣੀ ਵੀ ਮੂਹਰੇ ਹੋਣਾ ਬਹੁਤ ਔਖਾ, ਤੇ ਚਲੋ ਫਿਰ ਉਹਨੂੰ ਜਿਵੇਂ ਤਿਵੇਂ ਕਰਕੇ ਸੈਟੀਸਫਾਈ ਕਰਿਆ ਸੀ, ਮਤਲਬ ਸਟਾਰਟਿੰਗ ਸਾਡੀ ਐਵੇਂ ਹੋਈ ਸੀ, ਤੇ ਉਦੋਂ ਬਾਅਦ ਫਿਰ ਸਾਨੂੰ ਆਦਤ ਪੈ ਗਈ, ਕਿਉਂਕਿ ਕਿਸੇ ਦਾ ਥਿੰਕਿੰਗ ਹੋਰ ਹਿਸਾਬ ਦੀ ਹੁੰਦੀ ਆ, ਅਗਲੇ ਦੇ ਮਨ ਦੇ ਵਿੱਚ ਹੋਰ ਹੁੰਦਾ ਵੀ ਯਾਰ ਮੈਨੂੰ ਆਹ ਇੱਦਾਂ ਨਾ ਚਾਹੀਦਾ, ਤੁਹਾਡਾ ਮੂਡ ਕਿਸੇ ਹੋਰ ਹਿਸਾਬ ਦਾ ਹੁੰਦਾ, ਤੁਸੀਂ ਉਸ ਮੂਡ ਦਾ ਹਨਾ ਗਾਣਾ ਬਣਾ ਦਿੰਦੇ ਹੋ, ਕਈ ਵਾਰ ਚੀਜ਼ਾਂ ਡਿਸਮੈਚ ਕਰ ਜਾਂਦੀਆਂ ਨੇ, ਤੇ ਬਾਅਦ 'ਚ ਪਤਾ ਲੱਗਿਆ ਵੀ ਇਹ ਨੋਰਮਲ ਹੁੰਦਾ ਹਨਾ, ਪਹਿਲਾਂ ਤਾਂ ਮਤਲਬ ਥੋੜ੍ਹਾ ਥੋੜ੍ਹਾ ਮੈਂ ਬਹਿ ਗਾ ਯਾਰ ਇਹ ਤਾਂ ਗਲਤ ਹੋ ਗਿਆ, ਇੱਦਾਂ ਹੋਈ ਸੀ ਪਹਿਲੀ ਸਾਡੀ।
ਓਕੇ, ਤੇ ਤੁਹਾਡੇ ਦੋਨਾਂ ਲਈ, ਦੇਸੀ ਕਰੂ ਦੇ ਲਈ ਇੱਕ ਹੋਰ ਮੈਸੇਜ ਆ, ਦੇਖਦੇ।
ਮੇਰਾ ਪਿਆਰ ਇਹਨਾਂ ਨਾਲ ਦੇਸੀ ਕਰੂ ਬਣਨ ਤੋਂ ਪਹਿਲਾਂ ਹੀ ਹੋ ਗਿਆ ਸੀ, ਕਿਉਂਕਿ ਮੇਰੇ ਲਈ ਇੱਕ ਜਿਹੜਾ ਥੋੜ੍ਹਾ ਪਹਿਲਾ ਟੱਚ ਹੁੰਦਾ ਮਿਊਜ਼ਿਕ ਦੇ ਨਾਲ ਉਹ ਇਹਨਾਂ ਦੇ ਥਰੂ ਹੀ ਸੀਗਾ, ਸਟੂਡੀਓ ਦੇ ਨਾਲ, ਗੋਲਡੀ ਹੋ ਗਿਆ, ਸਤਪਾਲ ਹੋ ਗਿਆ। ਮੈਂ ਸਪੈਸ਼ਲੀ ਦੱਸਣਾ ਚਾਹੁੰਦਾ ਕਿ ਸਤਪਾਲ ਇੱਕ ਕਿਰਾਏ ਦੇ ਘਰ 'ਚ ਰਹਿੰਦਾ ਹੁੰਦਾ ਸੀਗਾ, ਛੋਟਾ ਜਿਹਾ ਘਰ ਹੁੰਦਾ ਸੀਗਾ ਜਿੱਥੇ ਸਤਪਾਲ ਰਹਿੰਦਾ ਹੁੰਦਾ ਸੀ, ਅਸੀਂ ਬਸੰਤ ਪੰਚਮੀ ਮਨਾਉਣ ਜਾਂਦੇ ਸੀ ਸਤਪਾਲ ਕੋਲੇ ਉੱਥੇ, ਤੇ ਇਕੱਲਾ ਸਤਪਾਲ ਹੀ ਘਰ ਦੇ ਵਿੱਚ ਮੈਨੂੰ ਲੱਗਦਾ ਕਿ ਉਸ ਟਾਈਮ ਕਮਾਉਂਦਾ ਹੁੰਦਾ ਸੀ, ਤੇ ਸਾਰਾ ਖਰਚਾ ਪਾਣੀ ਸਤਪਾਲ ਚੱਲਦਾ ਜਦੋਂ ਐਜ਼ ਏ ਰਿਕਾਰਡਿਸਟ ਕੰਮ ਕਰਦਾ ਸੀਗਾ। ਸੋ ਸਤਪਾਲ ਦੀ ਮਿਹਨਤ ਆ ਅੱਜ ਦੇ ਟਾਈਮ ਜੋ ਕੁਛ ਵੀ ਉਹਨੇ ਅਚੀਵ ਕੀਤਾ ਉਹਦਾ ਹਾਰਡ ਵਰਕ ਆ, ਤੇ ਸਭ ਤੋਂ ਪਹਿਲਾਂ ਉਹਨੇ ਆਪਣੀ ਘਰ ਬਣਾ ਕੇ ਦਿੱਤਾ ਘਰਦਿਆਂ ਨੂੰ, ਬਹੁਤ ਸੋਹਣੀ ਕੋਠੀ ਖੰਨੇ ਬਣਾਈ, ਹੁਣ ਬਾਬੇ ਦੀ ਮਿਹਰ ਨਾਲ ਮੋਹਾਲੀ ਦੇ ਵਿੱਚ ਵੀ ਆਪਣਾ ਘਰ ਆ, ਆਪਣਾ ਸਟੂਡੀਓ ਆ, ਕਾਰ ਆ। ਸੋ ਇਹ ਇੱਕ ਦਿਨ ਦੇ ਵਿੱਚ ਨਹੀਂ ਹੋਇਆ, ਇਹ ਸਤਪਾਲ ਦੀ ਮਿਹਨਤ ਆ ਤੇ ਉਹਦੇ ਪੇਰੈਂਟਸ ਦੀ ਬਲੈਸਿੰਗਸ ਨੇ, ਤੇ ਇਹਨਾਂ ਦੀ ਟੀਮ ਵਰਕ ਆ ਜੋ ਉਹਨਾਂ ਨੇ ਇਕੱਠੇ ਹੋ ਕੇ ਕੀਤਾ। ਤੇ ਜਿਹੜੀ ਮੇਰੀ ਜਰਨੀ ਸੀ ਇਸ ਮਿਊਜ਼ਿਕ ਇੰਡਸਟਰੀ ਜਦੋਂ ਮੈਂ ਆਇਆ, ਜਦੋਂ ਮੈਂ ਸ਼ੁਰੂਆਤ ਕੀਤੀ, ਮਤਲਬ ਮੈਨੂੰ ਇੰਸਪਾਇਰ ਕਰਨ ਵਾਲਾ, ਮੈਨੂੰ ਪੰਪ ਅਪ ਕਰਨ ਵਾਲਾ ਉਸ ਟਾਈਮ ਗੋਲਡੀ ਹੁੰਦਾ ਸੀਗਾ। ਇਹਨੇ ਮੈਨੂੰ ਹਮੇਸ਼ਾ ਕਹਿਣਾ ਸੀ ਯਾਰ ਤੂੰ ਤਾਂ ਹਜੇ ਤੂੰ ਤਾਂ ਬਹੁਤ ਅੱਗੇ ਜਾਣਾ ਯਾਰ, ਤੂੰ ਹੋਰ ਜ਼ੋਰ ਮਾਰਿਆ ਕਰ। ਤੇ ਮੇਰੀ ਜਿੰਨੀ ਜਰਨੀ ਹੁਣ ਤੱਕ ਦੀ ਇੰਡਸਟਰੀ ਦੇ ਵਿੱਚ ਰਹੀ ਆ, ਖਾਸ ਕਰਕੇ ਜਦੋਂ ਸ਼ੁਰੂਆਤ ਦੇ ਵਿੱਚ ਪਹਿਲੇ ਪਹਿਲੇ ਗਾਣੇ ਹਿੱਟ ਹੋਏ ਨੇ, ਤਾਂ ਮਤਲਬ ਉਹ ਜਿਹੜਾ ਇੱਕ ਗਰੁੱਪ ਹੁੰਦਾ ਜਿਹਨਾਂ ਨੇ ਇਕੱਠਿਆਂ ਨੇ ਉਹ ਚੀਜ਼ ਇੰਜੋਏ ਕੀਤੀ ਆ, ਉਹਦੇ ਵਿੱਚ ਗੋਲਡੀ ਤੇ ਸਤਪਾਲ ਦੋਨੋਂ ਮੇਰੇ ਨਾਲ ਸੀਗੇ। ਤੇ ਮੇਰੀ ਇੱਕ ਇੱਕ ਸਕਸੈਸ ਨੂੰ ਇਹਨਾਂ ਨੇ ਇਕੱਠੇ ਅਸੀਂ ਇੰਜੋਏ ਕੀਤਾ। ਗੋਲਡੀ ਦੇ ਸਤਪਾਲ ਨੂੰ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਭਰਾ ਤੁਹਾਨੂੰ ਤੁਹਾਡੇ ਤੇ ਬਹੁਤ ਪ੍ਰਾਊਡ ਫੀਲ ਕਰਦੇ ਹਾਂ, ਤੁਸੀਂ ਏਦਾਂ ਹੀ ਮਿਹਨਤ ਕਰਦੇ ਜਾਓ ਤੇ ਏਦਾਂ ਹੀ ਸੋਹਣੇ ਸੋਹਣੇ ਗਾਣੇ ਬਣਾਓ। ਗੋਲਡੀ ਕੋਈ ਵੀ ਐਸੀ ਵੈਸੀ ਗੱਲ ਦੱਸ ਕੇ ਨਾ ਜੀ ਇੱਥੇ ਜਿਹਦੇ ਕਰਕੇ ਚੱਕਰ ਪੈ ਜਾਵੇ, ਕੋਈ ਗੱਲ ਨਿਕਲ ਜਾਣੀ ਆ, ਕੰਟਰੋਲ ਰੱਖੀ ਠੀਕ ਹੈ। ਓਕੇ ਗੁੱਡ ਲੱਕ।
ਕੀ ਕਹਿਣਾ ਚਾਹੋਗੇ?
ਅਸੀਂ ਇਕੱਠੀ ਸਟਾਰਟ ਹੋਏ ਸੀਗੇ ਤੇ ਮਤਲਬ ਸਾਡੇ ਜਰਨੀ ਦੇ ਵਿੱਚ ਮਤਲਬ ਹਰ ਇੱਕ ਚੀਜ਼ ਮਤਲਬ ਅਸੀਂ ਸ਼ੇਅਰ ਕਰਦੇ ਹਾਂ ਹੁਣ ਵੀ, ਹੈ ਨਾ। ਤੇ ਇਹ ਵੀ ਸਾਡਾ ਹੁਣ ਜਿਵੇਂ ਮਤਲਬ ਮੰਨ ਕੇ ਚੱਲੋ ਵੀ ਮਤਲਬ ਸਾਨੂੰ ਐਵੇਂ ਫੀਲ ਨਹੀਂ ਹੁੰਦਾ ਕਿ ਮਤਲਬ ਅਸੀਂ ਅਲੱਗ ਅਲੱਗ ਮਾਵਾਂ ਦੇ ਪੁੱਤ ਹਾਂ। ਉਹ ਕਮਾਲ ਦੀ ਮਤਲਬ ਸਾਡੀ ਬੌਂਡਿੰਗ ਹੈ, ਕਮਾਲ ਦਾ ਉਹ ਮੂਮੈਂਟ ਹੁੰਦੇ ਨੇ, ਬਹੁਤ ਪਿਆਰਾ।
ਸੋ ਹੁਣ ਟਾਈਮ ਆ ਇੱਕ ਹੋਰ ਗੇਮ ਖੇਡਣ ਦਾ। ਸੋ ਸਾਡੇ ਕੋਲ ਅੱਜ 3 ਮਿਊਜ਼ੀਕਲ ਗੈਸਟ ਨੇ, ਸੋ ਅਸੀਂ ਗੇਮ ਵੀ ਇਦਾਂ ਦੀ ਖੇਡਾਂਗੇ। ਸੋ ਅਸੀਂ ਉਹ ਸੈਟਅਪ ਕਰਾਂਗੇ, ਬਟ ਮੈਂ ਥੋੜਾ ਜਿਹਾ ਐਕਸਪਲੇਨ ਕਰ ਦਿੰਦੀ ਹਾਂ ਗੇਮ ਦੇ ਬਾਰੇ। ਸੋ ਬੇਸਿਕਲੀ ਸਾਡੇ ਕੋਲ ਚਿਟਸ ਹੋਣੀਆਂ, ਤੁਸੀਂ ਉਸ ਚਿਟਸ ਦੇ ਵਿੱਚ ਆਬਜੈਕਟਸ ਦੇ ਜਾਂ ਐਨੀਮਲਸ ਦੇ ਨਾਂ ਨੇ, ਤੇ ਜੇ ਤੁਸੀਂ ਆਬਜੈਕਟ ਚੱਕੋਗੇ, ਫੋਰ ਐਗਜ਼ਾਮਪਲ ਜੋ 'ਚ ਆਬਜੈਕਟ 'ਚ ਆਇਆ ਕੁੱਕਰ, ਤੇ ਤੁਸੀਂ ਫਿਰ ਕੁੱਕਰ ਦੀ ਤਰ੍ਹਾਂ ਆਵਾਜ਼ ਕੱਢ ਕੇ ਦਿਖਾਉਣੀ ਆ, ਤੇ ਜੇ ਉਹ 'ਚ ਕੋਈ ਐਨੀਮਲ ਆਇਆ ਤੇ ਤੁਸੀਂ ਐਨੀਮਲ ਦੀ ਆਵਾਜ਼ ਕੱਢ ਕੇ ਦਿਖਾਉਣੀ ਆ। ਨਾ ਨੀ ਤੁਸੀਂ ਦੱਸਣਾ, ਤੁਸੀਂ ਸਿਰਫ ਆਵਾਜ਼ ਬੋਲਣੀ ਆ, ਤਾਂ ਗੈਸ ਅਸੀਂ ਕਰਾਂਗੇ ਕਿ ਉਹ ਕਿਹੜੀ ਚੀਜ਼ ਆ। ਜੇ ਅਸੀਂ ਗੈਸ ਨਹੀਂ ਕਰ ਪਾਏ ਤੇ ਫਿਰ ਤੁਹਾਨੂੰ ਪਨਿਸ਼ਮੈਂਟ ਮਿਲੂਗਾ, ਤੇ ਇਹਦਾ ਮਤਲਬ ਕਿ ਤੁਸੀਂ ਉਹ ਸਹੀ ਤਰ੍ਹਾਂ ਨਹੀਂ ਕੀਤੀ।
ਅੱਛਾ,
ਤੁਹਾਨੂੰ ਵਧੀਆ ਤਰ੍ਹਾਂ ਨਾਲ ਪੂਰੇ ਐਫਰਟ ਦੇ ਨਾਲ ਉਹ ਆਵਾਜ਼ ਸਾਨੂੰ ਗੈਸ ਕਰਵਾਉਣੀ ਆ। ਰੈਡੀ
ਜੀ? ਡਨ।
ਹੋ ਭਾਈ ਭਾਈਆਂ ਦਾ ਦਰਦ ਵੰਡਾਉਂਦੇ ਤੇ ਭਾਈ ਭਾਈਆਂ ਦੀਆਂ ਭਾਵਾਂ ਪਿਓ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਭਾਈ ਹੀ ਗੜ ਲਾਉਂਦੇ ਭਾਈ ਮਾਰਦੇ ਭਾਈ ਹੀ ਗੜ ਲਾਉਂਦੇ ਕੁੱਲ ਚੀਜ਼ ਮੁੱਲ ਵਿਕਦੀ ਹੋ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਨੀ ਮੁੱਲ ਥਿਉਂਦੇ ਕੁੱਲ ਚੀਜ਼ ਮੁੱਲ ਵਿਕਦੀ ਹੋ ਜੰਮੇ ਨਾਲ ਦੇ।
ਦੂਜੇ ਦੋ ਜਾਣੇ ਗੈਸ ਕਰਨਗੇ, ਆਈ ਮੀਨ ਜੇ ਉਹਨਾਂ ਨੇ ਸਹੀ ਗੈਸ ਕਰ ਲਿਆ ਤਾਂ ਠੀਕ ਹੈ, ਮਾਰਕਸ ਯੂ ਆਰ ਪਾਸ, ਨਹੀਂ ਤਾਂ ਪਨਿਸ਼ਮੈਂਟ। ਕਲੀਅਰ
ਜੀ?
ਓਕੇ ਗੋਲਡੀ, ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਕਰੋਗੇ। ਗੈਸ ਕਰੋ।
ਟੈਲੀਫੋਨ ਹੋ ਸਕਦਾ?
ਕੋਈ ਵੀ ਹਿੰਟ ਨਹੀਂ ਦੇਣਾ ਨੂੰ, ਫਿਰ ਤਾਂ ਹੋਏ ਉਲਝੇ ਫਿਰ ਜਾਣਗੇ।
ਨਹੀਂ, ਟਾਈਮਰ ਚੱਲ ਰਿਹਾ ਹੈ, ਤੁਸੀਂ ਨਹੀਂ ਉਹ ਜੀ।
ਟੈਲੀਫੋਨ ਹੋ ਸਕਦਾ, ਘਰ ਦੀ ਬਿੱਲ
ਕਈ ਅਲਾਰਮ। ਹੁਣ ਤਾਂ ਨਹੀਂ ਸਜਾ,
ਪਰ ਇੱਕ ਛੋਟਾ ਜਿਹਾ ਪਨਿਸ਼ਮੈਂਟ ਫਿਰ ਵੀ ਮਿਲੂਗਾ ਕਿ ਤੁਸੀਂ ਇੰਨਾ ਟਾਈਮ ਲਾ ਔਰ ਉਤੋਂ 3-4 ਇੱਕੋ ਗੈਸ ਅਲਾਊਡ ਆ, ਇਦਾਂ ਥੋੜੀ।
ਓਕੇ ਓਕੇ,
ਹਾਂ ਤਾਂ ਹੁਣ ਤੁਹਾਨੂੰ ਪਨਿਸ਼ਮੈਂਟ ਇਹ ਆ ਕਿ ਤੁਸੀਂ ਹੁਣੇ ਕੰਪੋਜ਼ ਕਰੋ ਦਿਲ ਦੀਆਂ ਗੱਲਾਂ ਟਰੈਕ। ਸ਼ਰਮ ਆ ਰਹੀ ਆ ਨਾ, ਮੇਰੀ ਤਾਰੀਫ ਕਰਦੇ, ਸ਼ਰਮ ਆ ਰਹੀ ਆ।
ਪਤਾ ਕੀ ਤਰੀਫ ਦੇ ਮਾਮਲੇ ਚ ਜਿਵੇਂ ਕੱਚੇ ਮਤਲਬ ਓਦਾਂ, ਹਨਾ ਜਿਵੇਂ ਹੁਣ ਮੈਂ ਘਰ ਜਾਊਂਗਾ ਦਾ ਤਰੀਫ ਤੋਂ ਹੁੰਦੀ।
ਜਦ ਵੀ ਦਿਸਦਾ ਚਿਹਰਾ ਤੇਰਾ, ਫਿਰ ਨੀ ਲੱਗਦਾ ਦਿਲ ਹਾਏ ਮੇਰਾ, ਕਦੇ ਤੇਰੇ ਸੁਪਨੇ ਵਿੱਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ, ਲੱਖ ਕਰਤਾ ਤੈਨੂੰ ਯਾਰ ਯਾਦ ਮੈਂ ਆਉਂਦਾ ਹਾਂ ਕਿ ਨਹੀਂ
ਵੈਰੀ ਨਾਈਸ ਵੈਰੀ ਵੈਰੀ ਨਾਈਸ ਓਕੇ ਸਤਪਾਲ ਤੁਸੀਂ ਤਿਆਰ ਹੋ
ਸਤਪਾਲ ਜੀ ਉਹ ਲੋ ਕਹਿ ਰਹੇ ਨਾ
ਕੀ ਉਹੀ ਨਹੀਂ
ਅੱਛਾ ਐਕਸ਼ਨ ਕੋਈ ਨਹੀਂ ਕਰਨਾ ਸਿਰਫ ਆਵਾਜ਼ ਦੇ ਨਾਲ ਤੁਸੀਂ ਗੈਸ ਕਰਾਉਣਾ ਹੈ
ਥੋੜਾ
ਜਿਹਾ ਕਰਕੇ ਦਿਖਾਓ
ਬੱਲੇ ਦੀ ਬੈਟ ਬਾਲ
ਨਹੀਂ 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 ਬੈਟ ਨਹੀਂ ਇਹ ਕੀ ਹੋ ਸਕਦਾ
ਓਕੇ ਆਈ ਥਿੰਕ ਗੈਸ ਨਹੀਂ ਕਰ ਪਾਏ
ਪੈਂਚਰ
ਨਹੀਂ ਹੁਣ ਇੰਨਾ ਟਾਈਮ ਹੋ ਗਿਆ ਗੈਸ ਵੀ ਨਹੀਂ ਕਰ ਪਾਏ ਸੋ ਪਨਿਸ਼ਮੈਂਟ ਮਿਲੂਗਾ ਬਟ ਮੈਂ ਦੱਸ ਦਿੰਦੀ ਹਾਂ ਕੀ ਸੀਗਾ ਫਲੱਸ਼
ਅੱਛਾ ਅੱਛਾ ਆ
ਬੈਠੋ ਸੀ ਸਾਊਂਡ ਨਹੀਂ
ਤੈਨੂੰ ਆਉਣਾ ਚਾਹੀਦਾ ਸੀ
ਇਹ ਫਲੱਸ਼ ਕਰਕੇ ਆਉਂਦਾ
ਹੁੰਦਾ
ਅੱਛਾ ਤੁਹਾਡਾ ਪਨਿਸ਼ਮੈਂਟ ਹੁਣ ਇਹ ਆ ਕਿ ਆਪਣੇ ਫਰੈਂਡ ਦੀ ਬੈਚਲਰ ਪਾਰਟੀ ਜੇ ਹੁੰਦੀ ਤੇ ਉਹਦੇ 'ਚ ਤੁਸੀਂ ਜੇ ਡਾਂਸ ਕਰਦੇ ਖੁੱਲ ਕੇ ਡਾਂਸ ਤੇ ਕਿੱਦਾਂ ਕਰਦੇ ਤੇ ਤੁਸੀਂ
ਸਮਾਰ ਪਾਓ
ਆਹਾ ਸੀ ਯੂ ਨੋ ਬੈਚਲਰ ਪਾਰਟੀ ਥੋੜੀ ਵਾਇਲਡ ਵੀ ਹੁੰਦੀਆਂ ਸੋ ਆਹ ਤੁਸੀਂ ਪਾ ਲਓ
ਦੇਖੋ ਤੂੰ ਪਰਫਾਰਮ ਕਰ ਵਧੀਆ ਤਰੀਕੇ ਨਾਲ
ਚੱਕ ਦੋ ਉਸ ਟਾਈਮ ਹਾਂ ਆਹ ਮਾਰਾ ਕੈਰੀ ਕਰਕੇ ਤਾਂ
ਚਲੋ ਮਿਊਜ਼ਿਕ ਕੈਨ ਵੀ ਹੈਵ ਮਿਊਜ਼ਿਕ ਦੀ ਬॉयਸ
ਗਾਣਾ ਵੀ ਚੱਲ ਚੱਕ ਦੇ
ਅਗਲੀ ਟਰਨ ਮੇਰੀ ਫੇਰ ਹੋਣੀ ਆ ਜਾ ਗੋਲਡੀ
ਅੱਛਾ ਇੱਕ ਹੋਰ ਚਲੋ ਉਹਨਾਂ ਨੂੰ ਇਹ ਲੱਗ ਰਿਹਾ ਕਿ ਤੁਹਾਨੂੰ ਟਫ ਨਹੀਂ ਆਇਆ
ਓਕੇ
ਸਤੋਂ ਤੋਂ ਪਤਾ ਲੱਗਦਾ ਸਤੋਂ ਪ੍ਰੋਬਸ ਦੇਖ ਲਿਆ
ਓਕੇ ਹਾਂ ਇਹ ਠੀਕ ਆ ਸਮਝੀ ਨਾ
ਇਸ਼ਾਰਾ ਨਹੀਂ ਕਰਨਾ
ਨਾ ਨਾ ਸਿਰਫ ਸਾਊਂਡ ਆਵਾਜ਼ ਹਾਂ ਹਾਂ ਆਈ ਥਿੰਕ ਯੂ ਕੈਨ ਡੂ ਇਟ ਚਲੋ
ਬੱਡੂ ਨਾ ਨਾ
ਯਾਰ ਬੱਡੂ ਗੁੱਡ ਜੌਬ ਗੁੱਡ
ਕੀ ਆਵਾਜ਼ ਆ
ਕਮ 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 ਤੁਹਾਡੀ ਵਾਰੀ
ਆ
ਕੌਣ ਛੋ ਸਮਝ ਗਿਆ ਹਿੰਦੀ ਚ
ਲਿਖਿਆ ਹਾਂ ਦਸਾਂ ਸਮਝ ਗਿਆ
ਚਿੜੀ ਖੁੱਲ ਕੇ ਵੀ ਬੋਲਦੀ
ਮੇਰੀ ਵਾਰੀ ਹੈਗੀ
ਕਰ ਲੈਣਾ ਹਾਂਜੀ ਕਰੋ
ਐਂਬੂਲੈਂਸ
ਓਕੇ ਹੁਣ
ਪਰਚੀਆਂ
ਆ ਗਈ
ਤੁਹਾਡੀ ਵਾਰੀ
ਆ ਗਈ ਹੈਗੀ
ਆ ਗਿਆ
ਸੁਪਨਾ ਗਿਆ ਡਰਾਉਣਾ ਲੋ
ਦੁਬਾਰਾ ਕਰ ਰਿਹਾ ਦੁਬਾਰਾ ਕਰ ਰਿਹਾ
ਜੋ ਕਿ ਸਟੇਜ ਤੇ ਜਾਂ ਜਦੋਂ ਤੁਸੀਂ ਵਿਆਹ ਸ਼ਾਦੀ ਚ ਜਾਂਦੇ ਹੋ ਦੇਖਦੇ ਹੋ ਸਭ ਤੋਂ ਜ਼ਿਆਦਾ ਕਾਮਨ ਸਟੈਪਸ ਨੇ ਆ ਜਾਓ
ਓਕੇ ਜੀ
ਚੱਲਦੇ ਗੰਡਾ ਸਿਆਂ ਦੇ ਦੰਦ ਪੋਰ ਦੂੰ ਚੱਲਦੇ ਗੰਡਾ ਸਿਆਂ ਦੇ ਦੰਦ ਪੋਰ ਦੂੰ ਨੀ ਮੈਂ ਤੇਰੇ ਵੱਲ ਆਉਂਦੇ ਜਿਹੜੇ ਹੱਥ ਮੋੜ ਦੂੰ ਤੁਹਾਡੇ ਲਈ ਮੈਂ ਕੰਨ ਚ ਬੋਲੂ ਤੁਸੀਂ ਗੈਸ ਕਰਵਾਉਣਾ ਠੀਕ ਹੈ
ਮੈਂ ਮੰਜ ਦੇਖਾ
ਕਲੀਅਰ ਚੀਜ਼ਿੰਗ
ਮੇਰੇ ਮੂੰਹ ਤੋਂ ਯਾਰ
ਸਾਰਾ ਕੁਝ ਤੇ ਦੱਸਦਾ ਇਹਨਾਂ ਨੇ
ਇਹ ਪਨਿਸ਼ਮੈਂਟ ਇੱਥੇ ਹੀ ਦੇ ਦਿਓ ਇੱਥੇ ਪਨਿਸ਼ਮੈਂਟ ਦਿਓ
ਪਨਿਸ਼ਮੈਂਟ ਤਾਂ ਹੁਣ ਹੈ ਹੀ ਆ
ਬਣਦੀ ਹੈ ਡਬਲ
ਪਰ ਇੱਕ ਵਾਰ ਜੇ ਆਵਾਜ਼ ਕੱਢੀ ਹੁੰਦੀ ਕਿੱਦਾਂ ਕੱਢੋਗੇ
ਕਾਹਦੀ ਆਵਾਜ਼ ਕੱਢੀ ਆ ਭੂਤ ਦੀ
ਚੁੜੇਲ ਦੀ ਚੁੜੇਲ ਦਾ ਹਾਸਾ ਸੀ ਆ ਸਹੀ ਕਰੇ ਬਟ ਤੁਸੀਂ ਕਿਉਂਕਿ ਚੀਟਿੰਗ ਕੀਤੀ ਤੁਹਾਨੂੰ ਪਨਿਸ਼ਮੈਂਟ ਮਿਲੂਗਾ
ਚੰਗੀ ਜੀ ਪਨਿਸ਼ਮੈਂਟ ਦਿਓ
ਚੰਗੀ ਜੀ ਪਨਿਸ਼ਮੈਂਟ ਤੁਹਾਡੇ ਕੋਲ ਸੁਜੈਸ਼ਨ ਹੈਗਾ ਕੋਈ
ਔਖਾ ਤਾਂ ਬਚਾਰੀ ਦਾ ਅਸੀਂ ਹੈਗੀਆਂ ਤੁਹਾਡੀਆਂ ਸਹੇਲੀਆਂ
ਹਾਂ ਚਲੋ ਠੀਕ ਹੈ
ਇਹ ਹੈਗਾ ਜੇਠ
ਮੈਨੂੰ ਕੋਈ
ਮੈਂ ਤੁਹਾਡਾ ਜੇਠ
ਅਸਾਂ ਆਪਾਂ ਸਹੇਲੀਆਂ
ਜੋ 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 ਬੋਲੀ ਦੀ ਵਰਡਿੰਗ ਹੋਊਗੀ ਉਹਦੇ ਹਿਸਾਬ ਨਾਲ ਐਕਟ ਕਰੀ ਚੱਲੋ
ਠੀਕ ਹੈ ਚਲੋ ਓਕੇ ਰੈਡੀ ਹਾਂ ਚਲੋ
ਤੁਹਾਨੂੰ ਦੇਖ ਕੇ ਲਾਲ ਚੁੰਨੀ ਲੈ ਕੇ ਨੀ ਮੈਂ ਧਾਰ ਚੋਰ ਚੱਲੀ ਆ, ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੋਰ ਚੱਲੀ ਆ, ਲਾਲ ਚੁੰਨੀ ਨੇ ਮੇਰਾ ਗਾਲ ਘੁੱਟ ਦਿੱਤਾ, ਨੀ ਮੈਂ ਕੱਟੇ ਤੇ ਭੁਲੇਖੇ ਛੜਾ ਜੇਠ ਘੁੱਟ ਦਿੱਤਾ, ਨੀ ਮੈਂ ਕੱਟੇ ਤੇ ਭੁਲੇਖੇ ਛੜਾ ਜੇਠ ਘੁੱਟ ਦਿੱਤਾ।
ਇਹਦੇ ਤਾਂ ਕੱਟ ਹੀ ਦਿਓ ਵੀਰ।
ਨਹੀਂ ਨਹੀਂ ਬਹੁਤ ਵਧੀਆ,
ਵੈਰੀ ਗੁੱਡ, ਵੈਰੀ ਵੈਰੀ ਵੈਲ ਡਨ। ਅੱਛਾ ਬਟ ਬਹੁਤ ਵਧੀਆ ਕੀਤਾ ਤਿੰਨਾਂ ਨੇ, ਤੇ ਮੈਂ ਲੇਕਿਨ ਹਲੇ ਡਿਸਾਈਡ ਕਰੂੰਗੀ ਕਿ ਹੈਂਪਰ ਕਿਹਨੂੰ ਜਾਣਾ ਚਾਹੀਦਾ। ਉਦੋਂ ਤੱਕ ਤੁਸੀਂ ਸੈਂਟਰ ਸਟੇਜ ਆ ਜਾਓ।
ਇਹ ਚ ਵੀ ਡਿਸਾਈਡ, ਇਹ ਤਾਂ ਦੇਖੋ ਮੈਂ ਨਹੀਂ, ਮੈਂ ਲੈ ਕੇ ਜਾਊਂਗਾ ਇਹ ਚ ਕੋਈ।
ਐਕਚੁਅਲੀ ਹਾਂ, ਚਲੋ ਇਸ ਰਾਉਂਡ ਦੇ ਵਿਨਰ ਐਕਚੁਅਲੀ ਗੋਲਡੀ ਨੇ।
ਥੈਂਕ ਯੂ।
ਆ ਜੀ ਪੰਜਾਬੀ ਵੱਲੋਂ ਹੈਂਪਰ ਮਿਲਦਾ ਹੈ ਗੋਲਡੀ ਨੂੰ। ਤੋ ਜ਼ੁਬਾਨ
ਤੱਕ ਮਤਲਬ ਮੈਂ ਕਦੇ ਸੋਚਿਆ ਨਹੀਂ ਸੀਗਾ।
ਬਹੁਤ ਬਹੁਤ ਸ਼ੁਕਰੀਆ, ਤੁਸੀਂ ਸ਼ੋ ਤੇ ਆਏ, ਦਿਲ ਦੀਆਂ ਗੱਲਾਂ ਕੀਤੀਆਂ ਤੇ ਸਾਨੂੰ ਟਾਈਮ ਦਿੱਤਾ। So thank you once again for coming on my show. So jaan to pehla bas apne pictures te sade layi autograph dekhe jao. So let's do it.
Dil diyan gallan dil ch rajaniyan dil to zuban tak le aawange dil diyan gallan.
So jaan to pehla main puchna chahungi ki thonu kidda da lagya ke Goldi pehla
tusi bahut zara vadhiya lagya ji. Acha time dekh lo 8:30 wale ne te time ka pata nahi chala.
ਬਿਲਕੁਲ ਦੇਸੀ ਕਰੂ ਯਾਨੀ ਕਿ ਗੋਲਡੀ ਤੇ ਸਤਪਾਲ ਦੀ ਹਿੱਟ ਜੋੜੀ ਤੇ ਰਾਜਵੀਰ ਜਵੰਦਾ ਦੇ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆਇਆ। ਸੋ ਹੁਣ ਦਿਓ ਮੈਨੂੰ ਇਜਾਜ਼ਤ, ਮਿਲਦੇ ਹਾਂ ਅਗਲੇ ਐਪੀਸੋਡ 'ਚ, ਤਦ ਤੱਕ ਕਰਦੇ ਰਹੋ ਆਪਣੇ ਤੇ ਕਰੀਬੀਆਂ ਨਾਲ ਦਿਲ ਦੀਆਂ ਗੱਲਾਂ।